ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਮ ਕਿਆ ਗੁਣ ਤੇਰੇ ਵਿਤਰਹਿ ਸੁਆਮੀ, ਤੂੰ ਅਪਰ ਅਪਾਰੋ ਰਾਮ ਰਾਜੇ, ਹਰ ਨਾਮ ਸਦਾ ਹੈ ਦਿਨ ਰਾਤ, ਇਹ ਆਸ ਆਧਾਰੋ। ਹਮ ਕਿਆ ਗੁਣ ਤੇਰੇ ਵਿਤਰਹਿ ਸੁਆਮੀ, ਤੂੰ ਅਪਰ ਅਪਾਰੋ ਰਾਮ ਰਾਜੇ, ਹਰ ਨਾਮ ਸਲਾਹਿ ਦਿਨ ਰਾਤ, ਇਹ ਆਸ ਆਧਾਰੋ। ਹਮ ਮੂਰਖ ਕਿਛੂ ਨਾ ਜਾਣ ਖਾ, ਕਿਵ ਪਾਵਹਿ ਪਾਰੋ ਜਨ ਨਾਨਕ ਹਰ ਕਾ ਦਾਸ ਹੈ, ਹਰ ਦਾਸ ਪਨਿਹਾਰੋ। ਹਮ ਮੂਰਖ ਕਿਛੂ ਨਾ ਜਾਣ ਹਾਂ, ਕਿਵ ਪਾਵਹਿ ਪਾਰੋ ਜਨ ਨਾਨਕ ਹਰ ਕਾ ਦਾਸ ਹੈ, ਹਰ ਦਾਸ ਪਨਿਹਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਦੀਨ ਦੁਨੀਆਂ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਪਹੁੰਚ ਕੇ ਆਪ ਜੀ ਨੇ ਆਪਣੇ ਭਾਗਾਂ ਨੂੰ ਉੱਤਮ ਬਣਾਇਆ ਹੈ। ਚੜ੍ਹਦੀ ਲੜੀਵਾਰ ਵਿਆਖਿਆ ਵਿੱਚੋਂ ਅੱਜ ਦਾ ਜੋ ਸ਼ੰਤ ਆਪ ਜੀ ਨੇ ਸਰਵਨ ਕੀਤਾ ਹੈ, ਚੌਥੇ ਪਾਤਸ਼ਾਹ ਚੌਥੇ ਨਾਨਕ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਪਵਿੱਤਰ ਬਾਣੀ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ। ਸਤਿਗੁਰਾਂ ਨੇ ਇਹਦੇ ਵਿੱਚ ਇੱਕ ਅਰਦਾਸ ਕੀਤੀ ਕਿ ਪਰਮਾਤਮਾ ਦੇ ਗੁਣਾਂ ਦਾ ਅਸੀਂ ਕਿੰਨਾ ਕੁ ਵਿਸਥਾਰ ਕਰ ਸਕਦੇ ਹਾਂ। ਵਿਥਰੇ ਦਾ ਅਰਥ ਹੈ ਵਿਸਥਾਰ ਕਰਨਾ, ਉਸ ਉਹਨਾਂ ਗੁਣਾਂ ਨੂੰ ਹੋਰ ਵਧਾ ਕੇ ਕਹਿਣਾ, ਹੋਰ ਵਧਾ ਕੇ ਕਹਿਣਾ। ਸਤਿਗੁਰਾਂ ਨੇ ਬਾਣੀ ਵਿੱਚ ਅਕਾਲ ਪੁਰਖ ਦੇ ਅਨੇਕਾਂ ਗੁਣ ਕਹਿ ਲਏ, ਪਰ ਸਾਰੇ ਗੁਣ ਕਹਿਣ ਤੋਂ ਬਾਅਦ ਕਹਿ ਦਿੱਤਾ ਕਿ ਤੇਰੇ ਗੁਣ ਕਹਿ ਨਹੀਂ ਜਾ ਸਕਦੇ, ਤੂੰ ਕਥਨਾਂ ਤੋਂ ਬਾਹਰ ਹੈ, ਕਹਿਣ ਤੋਂ ਬਾਹਰ ਹੈ। ਅੱਜ ਤੱਕ ਬੜੇ ਲੋਕਾਂ ਨੇ ਇਹ ਯਤਨ ਕੀਤਾ ਹੈ ਕਿ ਉਹ ਪਰਮਾਤਮਾ ਬਾਰੇ ਗਿਆਨ ਕਹਿਣ, ਪਰ ਇਹ ਇੱਕ ਇਸ ਤਰ੍ਹਾਂ ਦੀ ਦਸ਼ਾ ਹੈ, ਜਦੋਂ ਕਿਸੇ ਪੈਗੰਬਰ ਦਾ ਭਗਤ ਦਾ ਮਨ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਦਾ ਹੈ ਤਾਂ ਇਹ ਕੁਦਰਤੀ ਤੌਰ ਤੇ ਇੱਕ ਤਰ੍ਹਾਂ ਦੇ ਨਾਲ ਉਸ ਨੂੰ ਕੁਝ ਨਾ ਕੁਝ ਗਿਆਨ ਜ਼ਰੂਰ ਕਹਿਣਾ ਪੈਂਦਾ, ਕਿਉਂਕਿ ਪਰਮਾਤਮਾ ਦਾ ਦੂਸਰਾ ਸਰੂਪ ਹੈ ਗਿਆਨ। ਜਦੋਂ ਕੋਈ ਉਹਦੇ ਨਾਲ ਜੁੜਿਆ ਤੇ ਉਹਨੂੰ ਕੁਝ ਨਾ ਕੁਝ ਜ਼ਰੂਰ ਉਸਨੇ ਉਹਦੀ ਜਾਣਕਾਰੀ ਕਹੀ। ਹਾਂ, ਕੁਝ ਲੋਕਾਂ ਦਾ ਗਿਆਨ ਜਿਹੜਾ ਸੰਭਾਲ ਵਿਚ ਆ ਗਿਆ, ਜਿਵੇਂ ਗੁਰੂ ਅਰਜਨ ਦੇਵ ਜੀ ਨੇ ਯਤਨ ਕੀਤਾ ਕਿ ਸਾਰੇ ਭਗਤਾਂ ਦੀ ਬਾਣੀ ਨੂੰ ਇਕੱਠਾ ਕੀਤਾ, ਇਕੱਤਰ ਕੀਤਾ। ਇਹ ਠੀਕ ਹੈ, ਅੱਜ ਹਰ ਇੱਕ ਮਨੁੱਖ ਆਪਣੇ ਆਪਣੇ ਭਗਤਾਂ ਨੂੰ ਵੰਡ ਕੇ ਬੈਠਾ ਹੈ ਕਿ ਇਹ ਸਾਡਾ ਭਗਤ ਹੈ, ਇਹ ਤੁਹਾਡਾ ਭਗਤ ਹੈ। ਪਰ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਜੇ ਗੁਰੂ ਅਰਜਨ ਦੇਵ ਜੀ ਯਤਨ ਨਾ ਕਰਦੇ ਤੇ ਇਨ੍ਹਾਂ ਭਗਤਾਂ ਦੀ ਬਾਣੀ ਸ਼ਾਇਦ ਹੁਣ ਤੱਕ ਅਲੋਪ ਹੋ ਜਾਂਦੀ। ਤੇ ਉਸ ਵਕਤ ਕਿੰਨੀ ਲੰਮੀ ਸੋਚ ਸੀ, ਕਿੰਨਾ ਲੰਬਾ ਵਿਸ਼ਾ ਸੀ। ਇਨੇ ਭਗਤਾਂ ਦੀ ਬਾਣੀ ਨੂੰ ਗੁਰੂ ਨਾਨਕ ਸਾਹਿਬ ਨੇ ਯਤਨ ਆਰੰਭ ਕਰ ਦਿੱਤਾ ਸੀ। ਜੋ ਕੁਝ ਉਨ੍ਹਾਂ ਨੇ ਕਿਹਾ, ਜਿਹੜੀਆਂ ਜਿਹੜੀਆਂ ਚੀਜ਼ਾਂ ਉਚਾਰਨ ਕੀਤੀਆਂ, ਉਹ ਸਾਰੀਆਂ ਗੁਰੂ ਸਾਹਿਬ ਨੇ ਇਕੱਠੀਆਂ ਕੀਤੀਆਂ। ਇਸ ਲਈ ਇਹ ਹੁਣ ਉਨ੍ਹਾਂ ਨੇ ਕੁਝ ਨਾ ਕੁਝ ਅਕਾਲ ਪੁਰਖ ਵਾਹਿਗੁਰੂ ਬਾਰੇ ਕਿਹਾ ਹੈ, ਬੋਲਿਆ ਹੈ, ਵਿਸਤਾਰ ਕੀਤਾ ਹੈ। ਇਸ ਲਈ ਸਤਿਗੁਰੂ ਕਹਿੰਦੇ ਨੇ, ਬੜਿਆਂ ਨੇ ਯਤਨ ਕੀਤਾ ਹੈ, ਇਹ ਉਨ੍ਹਾਂ ਦੀ ਮਜਬੂਰੀ ਵੀ ਸੀ ਯਤਨ ਕਰਨਾ, ਕਿਉਂਕਿ ਪਰਮਾਤਮਾ ਦੇ ਨਾਮ ਦੇ ਵਿੱਚੋਂ ਜਿਹੜਾ ਗਿਆਨ ਪੈਦਾ ਹੁੰਦਾ ਹੈ ਉਹਨੂੰ ਜ਼ਰੂਰ ਕਹਿਣਾ ਪੈਂਦਾ ਹੈ। ਉਹ ਭਾਵੇਂ ਮਨੁੱਖ ਇਕੱਲੇ ਹੀ ਗਾਉਂਦਾ ਰਹੇ, ਜਦੋਂ ਕਿਸੇ ਨੂੰ ਖੁਸ਼ੀ ਮਿਲੇ, ਆਨੰਦ ਮਿਲੇ, ਜਾਂ ਕੋਈ ਬੜੀ ਉੱਚੀ ਅਵਸਥਾ ਕਿਸੇ ਨੂੰ ਪ੍ਰਾਪਤ ਹੋ ਜਾਏ, ਤਾਂ ਉਹ ਜੇ ਕਲਮ ਹੱਥ ਵਿੱਚ ਲੈ ਕੇ ਕਹੇਗਾ, ਉਹ ਇੱਕ ਹਿੱਸਾ ਹੈ ਉਹਦਾ ਕਿ ਉਹ ਲਿਖ ਦੇਵੇ ਕਿਸੇ ਵਾਸਤੇ, ਦੂਸਰਿਆਂ ਵਾਸਤੇ। ਪਰ ਜੇ ਉਹ ਕਿਸੇ ਵਾਸਤੇ ਨਹੀਂ ਵੀ ਲਿਖਦਾ ਤੇ ਇਕੱਲੇ ਤੌਰ ਤੇ ਉਹਦੇ ਗੁਣ ਉਹ ਜ਼ਰੂਰ ਗਾਉਂਦਾ ਹੈ, ਉਹਦੇ ਗੁਣਾਂ ਨੂੰ ਜ਼ਰੂਰ ਉਚਾਰਨ ਕਰਦਾ ਹੈ। ਸਤਿਗੁਰੂ ਗੁਰੂ ਰਾਮਦਾਸ ਕਹਿੰਦੇ ਨੇ, ਹੇ ਵਾਹਿਗੁਰੂ, ਤੇਰੇ ਮੈਂ ਕਿੰਨੇ ਕੁ ਗੁਣ ਦੇਖੇ ਨੇ ਔਰ ਇੱਕ ਵੀ ਗੁਣ ਦਾ ਮੈਂ ਤੇਰੇ ਬਿਆਨ ਨਹੀਂ ਕਰ ਸਕਦਾ। ਗੁਰਬਾਣੀ ਵਿਚ ਹਜ਼ੂਰ ਨੇ ਪਰਮਾਤਮਾ ਦੇ ਗੁਣਾਂ ਬਾਰੇ ਕਹਿੰਦਿਆਂ ਇੱਕ ਬੜਾ ਪਿਆਰਾ ਗੁਣ ਕਿਹਾ। ਉਹ ਕਹਿੰਦੇ ਨੇ, ਜੇ ਕੋ ਏਕ ਕਰੇ ਚੰਗਿਆਈ, ਮਨ ਚਿਤ ਬਹੁਤ ਵਫਾਵੈ। ਜੇ ਕੋਈ ਆਦਮੀ ਇੱਕ ਚੰਗਿਆਈ ਕਰੇ ਨਾ, ਇੱਕ ਚੰਗਾ ਕੰਮ ਕਰਦਾ, ਕਿਸੇ ਨੂੰ ਕਿਸੇ ਦਾ ਭਲਾ ਕਰਦਾ, ਕਿਸੇ ਤੇ ਚੰਗਿਆਈ ਕਰਦਾ, ਕਿਸੇ ਨੂੰ ਵਸਤਰ ਦੇ, ਖਾਣ ਵਾਸਤੇ ਪ੍ਰਸ਼ਾਦਾ ਦੇਦਾ, ਕਿਸੇ ਦੀ ਸਹਾਇਤਾ ਕਰ ਦੇਵੇ, ਸਿਰਫ ਇੱਕੋ ਹੀ ਚੰਗਿਆਈ ਕਰੇ, ਜ਼ਿਆਦੀਆਂ ਨਹੀਂ, ਤਾਂ ਹਜ਼ੂਰ ਕਹਿੰਦੇ ਨੇ ਮਨ ਚਿਤ ਬਹੁਤ ਵਫਾਵੈ। ਉਹ ਬੰਦਾ ਸਾਰੀ ਉਮਰ ਆਪਣੇ ਕੀਤੇ ਹੋਏ ਉਪਕਾਰ ਦੇ ਉੱਤੇ ਹੰਕਾਰ ਕਰੀ ਜਾਂਦਾ ਕਿ ਜੇ ਮੈਂ ਇਹ ਕੰਮ ਨਾ ਕਰਦਾ ਤੇ ਸੰਸਾਰ ਨਹੀਂ ਸੀ ਚੱਲਣਾ, ਜੇ ਮੈਂ ਇਹ ਨਾ ਕਰਦਾ ਤੇ ਸੰਸਾਰ ਦਾ ਕੰਮ ਵਿੱਚ ਹੀ ਅਟਕ ਜਾਂਦਾ, ਇਸੇ ਹੰਕਾਰ ਵਿੱਚ ਜਿਉਂਦਾ ਹੈ। ਪਰ ਸਤਿਗੁਰਾਂ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਮੂਲ ਮੰਤਰ ਵਿੱਚ ਉਹਨੂੰ ਕਰਤਾ ਕਿਹਾ ਹੈ, ਕਰਤਾ ਦਾ ਅਰਥ ਹੈ ਸਭ ਕੁਝ ਕਰਨ ਵਾਲਾ। ਤੂੰ ਜੋ ਕੁਝ ਕਰ ਰਿਹਾ ਇਹ ਤੂੰ ਨਹੀਂ ਕਰ ਰਿਹਾ, ਤੈਨੂੰ ਉਹਨੇ ਤਾਕਤ ਬਖਸ਼ੀ ਹੈ, ਤੈਨੂੰ ਉਸਨੇ ਸ਼ਕਤੀ ਦਿੱਤੀ ਹੈ, ਉਸ ਸ਼ਕਤੀ ਰਾਹੀਂ ਤੂੰ ਕਰ ਰਿਹਾ, ਪਰ ਤੈਨੂੰ ਇਸ ਚੀਜ਼ ਦੀ ਸਮਝ ਨਹੀਂ, ਤੂੰ ਹੰਕਾਰ ਵਿੱਚ ਚਲਾ ਗਿਆ। ਸਤਿਗੁਰਾਂ ਨੇ ਇਸ ਬਿਰਤੀ ਨੂੰ ਤੋੜਿਆ ਕਿ ਤੂੰ ਇਹ ਮਹਿਸੂਸ ਕਰਕੇ ਤੇਰੇ ਰਾਹੀਂ ਪਰਮਾਤਮਾ ਕੁਝ ਕਰ ਰਿਹਾ, ਭਾਵੇਂ ਤੂੰ ਕਿੰਨੀ ਵੱਡੀ ਚੰਗਿਆਈ ਕਰੇ। ਪਰ ਆਮ ਤੌਰ ਤੇ ਇਹ ਪੁਰਾਣਾ ਖਿਆਲ ਸੀ ਕਿ ਕਹਿੰਦੇ ਨੇ ਧਰਤੀ ਦੇ ਦੁਆਲੇ ਸੂਰਜ ਘੁੰਮਦਾ, ਇਹ ਪੁਰਾਣਾ ਖਿਆਲ ਸੀ ਧਰਤੀ ਦੇ ਦੁਆਲੇ, ਕਿਉਂਕਿ ਮਹਿਸੂਸ ਹੋਇਆ ਕਿ ਸੂਰਜ ਧਰਤੀ ਦੇ ਦੁਆਲੇ ਘੁੰਮ ਰਿਹਾ। ਇਸੇ ਤਰ੍ਹਾਂ ਮਨੁੱਖ ਨੇ ਸੋਚਿਆ ਵੀ ਇਹ ਸਾਰਾ ਜਿਹੜਾ ਸੰਸਾਰ ਮੇਰੇ ਦੁਆਲੇ ਘੁੰਮ ਰਿਹਾ, ਮੇਰੇ ਕਰਕੇ ਚੱਲ ਰਿਹਾ, ਪਰ ਹੈ ਤਾਂ ਮਿਥਿਆ ਸੀ, ਹੈ ਤਾਂ ਗਲਤ ਸੀ। ਇਹ ਗੱਲ ਠੀਕ ਨਹੀਂ ਸੀ ਕਿ ਸੰਸਾਰ ਮੇਰੇ ਦੁਆਲੇ ਘੁੰਮਦਾ ਹੈ, ਅਸਲ ਵਿੱਚ ਬੰਦਾ ਸੰਸਾਰ ਦੇ ਦੁਆਲੇ ਘੁੰਮ ਰਿਹਾ ਹੈ। ਬਾਬਾ ਫਰੀਦ ਸਾਹਿਬ ਇੱਕ ਬਚਨ ਕਹਿੰਦੇ ਨੇ, ਫਰੀਦਾ ਦੁਨੀ ਵਜਾਈ ਵੱਜਦੀ, ਤੂੰ ਵੀ ਵਜਾ ਨਾਲ ਇਹ ਸਾਰੀ ਦੁਨੀਆਂ ਰੱਬ ਇਹਨੂੰ ਤੋਰ ਰਿਹਾ ਤੇ ਤੂੰ ਵੀ ਉਹਨਾਂ ਵਿੱਚੋਂ ਇੱਕ ਹੈ, ਤੂੰ ਵੀ ਉਹਨਾਂ ਦੇ ਨਾਲ ਹੀ ਤੁਰਦਾ ਜਾਂਦਾ, ਤੂੰ ਖੁਦ ਨਹੀਂ ਤੁਰ ਰਿਹਾ, ਇਹ ਸਾਰਿਆਂ ਨੂੰ ਉਹ ਤੋਰ ਰਿਹਾ ਹੈ, ਉਹਦੇ ਹੱਥ ਵਿੱਚ ਡੋਰ ਹੈ, ਕਿੱਥੇ ਕਿੱਥੇ ਲੈ ਕੇ ਜਾਣਾ, ਇਹਨਾਂ ਤੋਂ ਕੀ ਕਰਵਾਉਣਾ, ਸਾਰੇ ਉਹਦੇ ਹੁਕਮ ਵਿੱਚ ਚੱਲ ਰਹੇ ਨੇ, ਉਹਦੇ ਤੋਂ ਬਾਹਰ ਨਹੀਂ ਜਾ ਸਕਦੇ। ਹਾਂ, ਇਹ ਵੱਖਰੀ ਗੱਲ ਹੈ, ਜਿਹੜਾ ਨਾਮ ਰਾਹੀਂ ਉਹਦੇ ਹੁਕਮ ਨੂੰ ਸਮਝ ਗਿਆ ਉਹਨੂੰ ਤੁਰਨ ਦਾ ਸਵਾਦ ਆ ਗਿਆ, ਉਹਦੇ ਨਾਲ ਮਿਲ ਕੇ ਤੁਰਨ ਲੱਗ ਪਿਆ, ਉਹਦਾ ਸਾਜ ਪਰਮਾਤਮਾ ਦੇ ਸਾਜ ਦੇ ਨਾਲ ਮਿਲ ਗਿਆ ਤੇ ਬੜਾ ਸੋਹਣਾ ਸੰਗੀਤ ਨਿਕਲਿਆ। ਉਹਨੂੰ ਕਿਹਾ ਗਿਆ ਭਲੋ ਭਲੋ ਰੇ ਕੀਰਤਨੀਆਂ। ਕਿਹੜਾ ਕੀਰਤਨੀਆਂ ਹੈ ਉਹ? ਇੱਕ ਤਾਂ ਕੀਰਤਨੀਆਂ ਜਿਹਨੇ ਕੀਰਤਨ ਸਿੱਖਿਆ, ਇਹ ਕੀਰਤਨੀਆਂ ਹੈ। ਇੱਕ ਉਹ ਕੀਰਤਨੀਆਂ ਹੈ ਜਿਹਦੇ ਜੀਵਨ ਦਾ ਸਾਜ, ਸਾਜ ਦਾ ਅਰਥ ਹੈ ਮਰਜ਼ੀ, ਜਿਹਦੇ ਜੀਵਨ ਦੀ ਮਰਜ਼ੀ ਪਰਮਾਤਮਾ ਦੀ ਮਰਜ਼ੀ ਦੇ ਨਾਲ ਮਿਲ ਕੇ ਚੱਲਣ ਲੱਗ ਪਏ। ਬੜਾ ਆਨੰਦ ਆਇਆ ਫਿਰ ਉਹਦੇ ਵਿੱਚ ਮਿਲ ਕੇ ਚੱਲਾਂ, ਸਾਤ ਸੁਰਾਂ ਲੈ ਚਾਲੇ, ਸੱਤ ਸੁਰਾਂ ਇਕੱਠੀਆਂ ਹੋ ਗਈਆਂ। ਨਹੀਂ ਤੇ ਆਮ ਤੌਰ ਤੇ ਜ਼ਿੰਦਗੀ ਦੇ ਵਿੱਚ ਆਨੰਦ ਕਿਉਂ ਨਹੀਂ ਪ੍ਰਾਪਤ ਹੁੰਦਾ ਸਾਨੂੰ, ਉਹਦਾ ਕੀ ਕਾਰਨ ਹੈ? ਜ਼ਿੰਦਗੀ ਦੇ ਵਿੱਚ ਬੇਚੈਨੀ ਕਿਉਂ ਹੈ, ਦੁੱਖ ਕਾਹਦਾ ਹੈ? ਜਿਵੇਂ ਕੀਰਤਨ ਹੁੰਦਾ ਹੋਵੇ ਤੇ ਚਾਰ ਪੰਜ ਸਾਜ ਵੱਜ ਰਹੇ ਹੋਣ, ਇੱਕ ਹੋਰ ਸੁਰ ਵਿੱਚ ਵੱਜਦਾ ਹੋਵੇ, ਦੂਸਰਾ ਹੋਰ ਕਿਸੇ ਵਿੱਚ, ਤੀਸਰਾ ਹੋਰ ਵਿੱਚ, ਉੱਥੇ ਕੀ ਹੋਏਗਾ? ਉਹਨੂੰ ਕਹਾਂਗੇ ਬੇਸੁਰਾ, ਬੇਤਾਲ। ਗੁਰੂ ਅਮਰਦਾਸ ਜੀ ਨੇ ਇੱਕ ਵਚਨ ਵੀ ਕਿਹਾ ਇਹਦੇ ਸਬੰਧ ਵਿੱਚ, ਉਹ ਕਹਿੰਦੇ ਨੇ ਫਿਰ ਹੈ ਜਿਉਂ ਬੇਤਾਲਿਆ। ਬੇਤਾਲਿਆ ਦਾ ਮਤਲਬ ਤਾਲ ਤੋਂ ਬਾਹਰ, ਆ ਜਿਹੜਾ ਜੋੜੀ ਹੈ ਤਬਲਾ, ਇਹਦੇ ਤਾਲ ਹੁੰਦੇ ਨੇ ਕਈ। ਸਤਿਗੁਰੂ ਕਹਿੰਦੇ ਨੇ ਤੂੰ ਉਹਦੇ ਤਾਲ ਦੇ ਨਾਲ, ਉਹਦੇ ਸੰਗੀਤ ਦੇ ਨਾਲ ਆਪਣਾ ਤਾਲ ਵਜਾਏ, ਸਹਿਮਤ ਹੋ ਜਾਏ ਉਹਦੇ ਨਾਲ, ਤੇ ਫਿਰ ਤੈਨੂੰ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਏਗਾ। ਕਿਉਂਕਿ ਜ਼ਿੰਦਗੀ ਇੱਕ ਗੀਤ ਹੈ, ਇੱਕ ਸੰਗੀਤ ਹੈ, ਰੋਣਾ ਤੋਣਾ ਤਾਂ ਨਹੀਂ ਸੀ, ਮਿਲੀ ਤਾਂ ਗਾਉਣ ਵਾਸਤੇ ਸੀ, ਇਹਦਾ ਆਨੰਦ ਲੈਣ ਵਾਸਤੇ ਸੀ, ਪਰ ਇਹਨੇ ਗੀਤ ਉਹਦੇ ਨਾਲ ਮਿਲ ਕੇ ਨਹੀਂ ਗਾਇਆ। ਇਸ ਕਰਕੇ ਗੀਤ ਜਿਹੜਾ ਹੈ ਰੋਣ ਵਿੱਚ ਬਦਲ ਗਿਆ, ਦੁੱਖ ਵਿੱਚ ਬਦਲ ਗਿਆ, ਸੁੱਖ ਜਿਹੜਾ ਦੁੱਖ ਵਿੱਚ ਬਦਲ ਗਿਆ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜੇ ਤੈਨੂੰ ਉਹਦੇ ਗੀਤ ਦੇ ਨਾਲ ਮਿਲ ਕੇ ਗਾਉਣਾ ਆ ਜਾਏ ਤੇ ਫਿਰ ਬਹੁਤ ਵਧੀਆ ਜੀਵਨ ਵਿੱਚ ਸੰਗੀਤ ਨਿਕਲੇਗਾ। ਔਰ ਇਸ ਗੱਲ ਨੂੰ ਸਮਝ ਕਿ ਦੁਨੀ ਵਜਾਈ ਵੱਜਦੀ ਤੂੰ ਵੀ ਵੱਜੈ ਨਾਲ, ਜੇ ਸਾਰੀ ਦੁਨੀਆ ਵਜਾਈ ਹੋਈ ਵੱਜ ਰਹੀ ਹੈ, ਤੂੰ ਵੀ ਵੱਜੈ ਨਾਲ, ਤੇ ਤੂੰ ਆਪਣੇ ਜੀਵਨ ਦੇ ਦੌਰਾਨ ਇਹ ਸਿੱਖ ਲੈ ਕੇ ਉਹਦੇ ਭਾਣੇ ਦੇ ਅੰਦਰ ਅੰਦਰ ਤੁਰਨਾ, ਉਹਦੀ ਮਰਜ਼ੀ ਦੇ ਨਾਲ ਖੁਸ਼ ਹੋ ਕੇ ਜਾਣਾ, ਆਨੰਦ ਹੋ ਕੇ ਜਾਣਾ। ਪਰ ਆਮ ਤੌਰ ਤੇ ਮਨੁੱਖ ਉਹਦੇ ਨਾਲ ਸਹਿਮਤ ਨਹੀਂ ਹੁੰਦਾ, ਉਹ ਸੋਚਦਾ ਮੇਰੇ ਕਰਕੇ ਸਾਰਾ ਕੁਝ ਹੁੰਦਾ। ਸਤਿਗੁਰਾਂ ਨੇ ਕਿਹਾ ਇਹ ਗਲਤ ਹੈ, ਇਹ ਦੁੱਖ ਦਾ ਕਾਰਨ ਹੈ, ਤੂੰ ਉਹਦੇ ਨਾਲ ਚੱਲ ਰਿਹਾ, ਉਹਦੇ ਨਾਲ ਚੱਲ, ਉਹਦੇ ਨਾਲ ਸਹਿਮਤ ਹੋ ਜਾ। ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਮੁਸੀਬਤਾਂ ਸਾਨੂੰ ਆਉਂਦੀਆਂ ਨੇ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ, ਉਹ ਸਾਰੀਆਂ ਮੁਸੀਬਤਾਂ ਜਦੋਂ ਅਸੀਂ ਉਹਨਾਂ ਦਾ ਵਿਰੋਧ ਕਰਨੇ ਆ, ਉਹਨਾਂ ਦੇ ਵਿਰੋਧ ਵਿੱਚ ਅਸੀਂ ਜਾਂਦੇ ਹਾਂ, ਤੇ ਉਹ ਮੁਸੀਬਤਾਂ ਦੁੱਗਣੀਆਂ ਹੋ ਕੇ ਸਾਨੂੰ ਦੁੱਖ ਦਿੰਦੀਆਂ ਨੇ, ਵੱਧ ਜਾਂਦੀਆਂ। ਜ਼ਿੰਦਗੀ ਵਿੱਚ ਹਰ ਇੱਕ ਮਨੁੱਖ ਨੂੰ ਜਿਹੜੀ ਵੀ ਮੁਸੀਬਤ ਆਉਂਦੀ ਹੈ, ਜੇ ਉਹਨੂੰ ਪ੍ਰਵਾਨ ਕਰ ਲੈ ਤੇ ਉਸੇ ਵੇਲੇ ਉਹ 50% ਡਾਊਨ ਆ ਜਾਂਦੀ, ਥੱਲੇ ਆ ਜਾਂਦੀ, ਘਟ ਜਾਂਦੀ ਹੈ। 50% ਉਹਦੇ ਵਿੱਚ ਵਾਧਾ ਤਾਂ ਹੁੰਦਾ ਕਿਉਂਕਿ ਆਦਮੀ ਅੰਦਰੋਂ ਉਹਦੇ ਨਾਲ ਸਹਿਮਤ ਨਹੀਂ ਹੁੰਦਾ, ਉਹਦੇ ਨਾਲ ਅੰਦਰੋਂ ਝਗੜਦਾ ਹੈ, ਲੜਦਾ ਹੈ, ਦੁਖੀ ਰਹਿੰਦਾ ਹੈ। 50% ਦੁੱਖ ਉਸੇ ਵੇਲੇ ਥੱਲੇ ਆ ਜਾਂਦਾ ਹੈ, ਘਟ ਜਾਂਦਾ ਹੈ, ਜਦੋਂ ਉਹਨੂੰ ਪ੍ਰਵਾਨ ਕਰ ਲਿਆ ਜਾਂਦਾ। ਜਿਹਨੂੰ ਗੁਰੂ ਸਾਹਿਬ ਨੇ ਕਿਹਾ ਦੁੱਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ, ਪਰ ਕਿਵੇਂ ਹੋਏਗਾ ਦੁੱਖ ਦਾਰੂ, ਘਟੇਗਾ ਕਿਵੇਂ? ਜੇ ਮਨੁੱਖ ਉਹਨੂੰ ਕਰਤਾ ਮੰਨ ਲਵੇ, ਤੂੰ ਕਰਤਾ ਕਰਨਾ ਮੈਂ ਨਾਹੀ, ਜਾਂ ਹੂੰ ਕਰੀ ਨਾ ਹੋਈ, ਬਲਹਾਰੀ ਕੁਦਰਤ ਵਸਿਆ ਕੀ ਪਤਾ ਤੇਰੀ ਕੁਦਰਤ ਕਿਹੜੇ ਢੰਗ ਵਿੱਚ ਰਾਜੀ ਹੈ। ਤੇਰਾ ਅੰਤ ਨਾ ਜਾਈ ਲਖਿਆ। ਜਾਤ ਮੈਂ ਜੋਤ, ਜਾਤ ਦਾ ਅਰਥ ਹੈ ਸਰੀਰ। ਆ ਜਿਹੜਾ ਜਾਤ ਸ਼ਬਦ ਹੈ, ਵੈਸੇ ਇਹ ਜਾਤਾਂ ਬਾਅਦ ਵਿਚ ਬਣੀਆਂ। ਜਾਤ ਦੇ ਅਰਥ ਸਨ ਪਹਿਚਾਣ, ਜਾਣਨਾ, ਜਿਵੇਂ ਪਤਾ ਲੱਗੇ ਵਿਅਕਤੀ ਕੌਣ ਹੈ, ਸਿਰਫ ਉਹਦੇ ਉੱਤੇ ਮੋਹਰ ਲਾਈ ਜਾਏ ਕੌਣ ਹੈ। ਜਾਤ ਦਾ ਅਰਥ ਸਿਰਫ ਇੰਨਾ ਸੀ। ਜਾਤ ਮਹਿ ਜੋਤ, ਜੋਤ ਮਹਿ ਜਾਤਾ। ਜਾਤ ਦੇ ਅੰਦਰ ਉਹਨੇ ਜੋਤ ਪਾਈ ਹੈ, ਸਰੀਰ ਦੇ ਵਿਚ ਉਹਨੇ ਆਪਣੀ ਜੋਤ ਪਾਈ ਹੋਈ ਹੈ। ਜੋਤ ਮਹਿ ਜਾਤਾ, ਜਾਤਾ ਦਾ ਅਰਥ ਹੈ ਪਹਿਚਾਨਿਆ, ਇੱਕ ਜਾਤਾ ਦਾ ਅਰਥ ਹੈ ਜਾ ਰਿਹਾ ਹੈ, ਪਰ ਇੱਥੇ ਜਾਤਾ ਦਾ ਅਰਥ ਹੈ ਜਾਣ ਲਿਆ ਹੈ, ਵੇਖ ਲਿਆ ਹੈ। ਉਸ ਜੋਤ ਦੇ ਵਿਚੋਂ ਹੀ ਉਸ ਵੱਡੀ ਜੋਤ ਨੂੰ ਵੇਖਿਆ। ਪਰਮਾਤਮਾ ਨੂੰ ਜਿਨ੍ਹਾਂ ਨੇ ਵੀ ਅੱਜ ਤੱਕ ਵੇਖਿਆ, ਉਨ੍ਹਾਂ ਨੇ ਆਪਣੇ ਆਪੇ ਦੇ ਵਿਚੋਂ ਦੀ ਵੇਖਿਆ, ਬਾਹਰੋਂ ਨਹੀਂ। ਪਹਿਲਾਂ ਉਨ੍ਹਾਂ ਨੇ ਆਪਣੇ ਅੰਦਰ ਵੇਖਿਆ, ਫਿਰ ਬਾਹਰ ਦਿਸਿਆ। ਪਹਿਲਾਂ ਬਾਹਰੋਂ ਕਦੇ ਨਹੀਂ ਦਿਸਿਆ, ਭਾਵੇਂ ਉਹ ਘੱਟ ਘੱਟ ਮੈਂ ਹਰਜੂ ਵਸੈ ਦੀ ਗੱਲ ਕਈ ਗੁਰੂ ਸਾਹਿਬ ਨੇ, ਪਰ ਉਹ ਘੱਟ ਘੱਟ ਵਿਚ ਬਾਹਰ ਕਦੇ ਨਹੀਂ ਦਿਸੇਗਾ ਜਿੰਨਾ ਚਿਰ ਮਨੁੱਖ ਨੂੰ ਆਪਣੇ ਆਪੇ ਵਿਚ ਉਹਦੇ ਦੀਦਾਰ ਨਾ ਹੋਏ, ਜਿੰਨਾ ਚਿਰ ਉਹਨੂੰ ਖੁਦ ਝੁਕ ਕੇ। ਇਸ ਲਈ ਕਿਸੇ ਨੇ ਕਿਹਾ, ਤੂੰ ਆਪਣੀ ਗਰਦਨ ਆਪਣੇ ਅੱਗੇ ਝੁਕਾ ਦੇ। ਗੁਰੂ ਸਾਹਿਬ ਵੀ ਕਹਿੰਦੇ ਨੇ ਸੁਖਮਣੀ ਸਾਹਿਬ ਦੇ ਅੰਦਰ, ਆਪਸ ਕੋ ਆਪੇ ਆਦੇਸ਼, ਤੂੰ ਆਪਣੇ ਆਪ ਨੂੰ ਆਪ ਹੀ ਮੱਥਾ ਟੇਕ ਦੇ, ਤੂੰ ਆਪਣੇ ਆਪ ਦੀ ਆਪ ਹੀ ਪੂਜਾ ਕਰ ਦੇ, ਤੂੰ ਆਪਣੇ ਆਪ ਵਿਚ ਆਪ ਮਗਨ ਹੋ ਜਾ, ਇਕਾਗਰ ਹੋ ਜਾ, ਟਿਕ ਜਾ। ਜਿੱਦਣ ਤੂੰ ਆਪਣੇ ਆਪੇ ਦੇ ਅੱਗੇ ਝੁਕੇਗਾ ਤੇ ਤੈਨੂੰ ਪਤਾ ਲੱਗੇਗਾ ਵੀ ਬਾਹਰ ਦੇਵ ਪਖਾਲੀ ਹੈ, ਘੱਟ ਅੰਤਰ ਪੂਜਾ ਹੋਏ। ਪੂਜਾ ਤੇ ਅੰਦਰ ਕਰਨੀ ਸੀ, ਝੁਕਣਾ ਤੇ ਅੱਗੇ ਸੀ। ਇਸ ਲਈ ਜਿਹੜਾ ਮੱਥਾ ਟੇਕਣ ਦਾ ਜਿਹੜਾ ਤਰੀਕਾ ਦੱਸਿਆ ਗਿਆ ਹੈ, ਗੁਰੂ ਸਾਹਿਬ ਨੇ ਤਰੀਕਾ ਦੱਸਿਆ, ਇਹਦਾ ਕੀ ਅਰਥ ਹੈ? ਸਤਿਗੁਰੂ ਨੂੰ ਮੱਥਾ ਟਿਕਾਉਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਉੱਥੇ ਕੋਈ ਇਹ ਖਵਾਹਿਸ਼ ਨਹੀਂ। ਪਰ ਗੁਰੂ ਨੂੰ ਮੱਥਾ ਕਿਉਂ ਟੇਕਣਾ? ਜਦੋਂ ਆਪਾਂ ਮੱਥਾ ਟੇਕਦੇ ਹਾਂ ਤੇ ਮੱਥਾ ਸਾਰੇ ਸਰੀਰ ਤੋਂ ਨੀਵਾਂ ਚਲਾ ਜਾਂਦਾ, ਸਾਰੇ ਸਰੀਰ ਤੋਂ ਨੀਵਾਂ ਹੋ ਜਾਂਦਾ। ਉਹਦਾ ਮਤਲਬ ਹੈ ਤੂੰ ਆਪਣੇ ਹਿਰਦੇ ਦੇ ਅੱਗੇ, ਆਪਣੇ ਆਪੇ ਦੇ ਅੱਗੇ ਝੁਕ ਜਾ। ਗੁਰੂ ਨੇ ਤੇ ਸਿਰਫ ਝੁਕਾਇਆ ਹੈ, ਇਸ ਲਈ ਮੱਥਾ ਟੇਕਣਾ ਇੱਕ ਭਗਤੀ ਹੈ, ਨੰਡੋਤ ਬੰਦਨ ਜਿਹਨੂੰ ਕਿਹਾ ਗਿਆ। ਇਹਦੇ ਵਿਚ ਇਹ ਬੜਾ ਵੱਡਾ ਅਸ਼ਟਾਂਗ ਸਿਸਟਮ ਹੈ, ਇੱਕ ਯੋਗ ਦਾ ਵੀ ਇਹ ਤਰੀਕਾ ਹੈ। ਕਈ ਤਰੀਕੇ ਕੱਢੇ ਨੇ ਸੰਸਾਰ ਨੇ, ਅਸ਼ਟਾਂਗ ਯੋਗ ਹੋਰ ਕਈ ਕੁਝ ਹੈ। ਸਿਰ ਮੱਥੇ ਧਰਤੀ ਤੇ ਲਾ ਕੇ ਸਰੀਰ ਨੂੰ ਪੁੱਠਾ ਕਰਨਾ, ਇਹ ਯੋਗੀਆਂ ਦਾ ਇੱਕ ਆਸਨ ਹੈ। ਉਹ ਕਰਦੇ ਨੇ ਦੋ ਦੋ ਤਿੰਨ ਤਿੰਨ ਘੰਟੇ, ਜ਼ਮੀਨ ਸਿਰ ਤੇ ਲਾ ਕੇ ਪੈਰ ਉੱਪਰ ਕਰਦੇ ਨੇ। ਇਹਦਾ ਜ਼ਿਕਰ ਕੀਤਾ ਵਿਚ ਵਿਚ ਕਿਤੇ ਬਾਣੀ ਵਿਚ। ਕਈ ਤਰ੍ਹਾਂ ਦੇ ਕਰਮ ਨੇ, ਗੁਰੂ ਸਾਹਿਬ ਨੇ ਕਰਨ ਵਾਸਤੇ ਨਹੀਂ ਕਿਹਾ, ਪਰ ਇਹ ਇੱਕ ਜੁਗਤ ਹੈ ਉਹਨਾਂ ਦੀ, ਤਾਂ ਮੈਂ ਬੇਨਤੀ ਕਰ ਰਿਹਾ, ਕਿਉਂਕਿ ਇਹਦੇ ਨਾਲ ਧਿਆਨ ਪਲਟਦਾ, ਮਨੁੱਖ ਦਾ ਪੁੱਠਾ ਹੋ ਜਾਂਦਾ। ਜਿਵੇਂ ਕਿ ਨਾਮ ਨਾਲ ਗੁਰੂ ਸਾਹਿਬ ਨੇ ਕਿਹਾ, ਮਤ ਉਲਟ ਭਈ ਬਦਲਾ ਹੋ। ਇਸ ਲਈ ਯੋਗੀ ਲੋਕ ਕਰਦੇ ਨੇ ਉਹ, ਔਰ ਇੰਨੇ ਇਕਾਗਰ ਹੋਣ ਵਾਸਤੇ। ਇੱਕ ਸ਼ਖਸ ਬਾਰੇ ਮੈਂ ਪੜ੍ਹਿਆ ਹੈ, ਸੁਣਿਆ ਕਿਸੇ ਤੋਂ, ਵੀ ਉਹ ਇਕਾਗਰ ਨਹੀਂ ਸਨ ਹੁੰਦੇ ਤੇ ਫਿਰ ਉਹਨਾਂ ਨੂੰ ਨੀਂਦ ਬਹੁਤ ਆਉਂਦੀ ਸੀ। ਫਿਰ ਖੂਹ ਦੇ ਕਿਨਾਰੇ ਦੇ ਉੱਤੇ ਜਿਹੜੀ ਕੰਧ ਹੁੰਦੀ ਉਹਦੇ ਉੱਤੇ ਉਹਨਾਂ ਨੇ ਆਸਣ ਲਾਉਣਾ, ਕਿਉਂਕਿ ਖਤਰਾ ਹੈ, ਆਪਣੇ ਆਪ ਨੀਂਦ ਨਹੀਂ ਆਏਗੀ। ਖੂਹ ਦਾ ਜਿਹੜਾ ਕਿਨਾਰਾ ਹੈ ਜਿਹਨੂੰ ਮਨ ਕਹਿੰਦੇ ਨੇ, ਉਹਦੇ ਉੱਤੇ ਉਹਨਾਂ ਨੇ ਸਿਰ ਲਾ ਕੇ ਤੇ ਪੈਰ ਉੱਪਰ ਕਰਕੇ ਕੁਝ ਚਿਰ ਲਾਇਆ, ਫਿਰ ਨੀਂਦ, ਉਹ ਜਿਹੜਾ ਆਲਸ ਸੀ ਨਸ਼ਟ ਹੋ ਗਿਆ। ਕਿਉਂਕਿ ਉੱਥੇ ਕਿਵੇਂ ਨੀਂਦ ਆਏਗੀ? ਨੀਂਦ ਤਾਂ ਆਉਂਦੀ ਜੇ ਸੁਵਿਧਾ ਹੈ, ਡਰ ਨਹੀਂ ਹੈ, ਖਤਰਾ ਨਹੀਂ ਹੈ, ਖਤਰਾ ਆਉਣ ਦੀ ਦੇਰ ਹੈ, ਨੀਂਦ ਉੱਥੇ ਹੀ ਖਤਮ ਹੋ ਜਾਏਗੀ, ਇਕਾਗਰਤਾ ਆਏਗੀ ਮਨੁੱਖ ਦੇ ਵਿੱਚ। ਇਸ ਲਈ ਨੀਂਦ ਕਦੋਂ ਆਉਂਦੀ ਹੈ? ਜਦੋਂ ਇਕਾਗਰਤਾ, ਜਦੋਂ ਖਤਰਾ ਨਹੀਂ ਹੁੰਦਾ, ਖਤਰੇ ਵਿੱਚ ਨੀਂਦ ਨਹੀਂ ਆ ਸਕਦੀ। ਇਸ ਲਈ ਗੁਰੂ ਸਾਹਿਬ ਨੇ ਖਤਰੇ ਦੀ ਵਾਰ ਵਾਰ ਘੰਟੀ ਵਜਾਈ ਗੁਰਬਾਣੀ ਵਿਚ, ਤੈਨੂੰ ਬਹੁਤ ਵੱਡਾ ਖਤਰਾ ਆ ਰਿਹਾ, ਤੈਨੂੰ ਪਤਾ ਨਹੀਂ, ਤੂੰ ਲਗਾਤਾਰ ਨਿਰੰਤਰ ਮੌਤ ਵੱਲ ਜਾ ਰਿਹਾ, ਲਗਾਤਾਰ ਨਿਰੰਤਰ ਤੂੰ ਮੌਤ ਵੱਲ ਸਫ਼ਰ ਕਰਦਾ ਜਾ ਰਿਹਾ। ਉਹਦਾ ਕੀ ਕਾਰਨ ਸੀ? ਗੁਰੂ ਸਾਹਿਬ ਨੇ ਤੇ ਜੀਵਨ ਦੇਣਾ ਹੈ ਨਾ ਬੰਦੇ ਨੂੰ, ਪਰ ਵਿਚ ਵਾਰ ਵਾਰ ਮੌਤ ਦੀ ਗੱਲ ਕਿਉਂ? ਕਿਉਂਕਿ ਇਹ ਫਿਰ ਜਾਗੇਗਾ, ਇਕਾਗਰ ਹੋਏਗਾ, ਹੋਰ ਕੋਈ ਰਸਤਾ ਹੀ ਨਹੀਂ। وہ خوہ دے کنارے تے بیٹھ کے کرتے رہے. کیوں؟ کیونکہ ڈگن دا ڈر سی. جی تھوڑی جی نیند آئی تو وچ ڈگ پئے, اس کر کے نیند نہیں آئی مڑ کے. یہ طریقہ ہے. جنہ خطرہ ودے گا اونی اکاگرتا ہوئے گی تے منک بالکل سیدھا جائے گا. اس کر کے موت ہے دوار پرماتما دا, اور کچھ بھی نہیں ہے. ٹھیک ہے پاوے اجے اسی انو سہن کرن جوگے نہیں. ایک سچائی ہے کہ پرماتما دا دوار موت دے وچوں ہی کھلدا ہے, موت دے راہ ہی کھلدا ہے. اس لیے بودھیاں دے وچ ایک پرمپرا رہی ہے, جدوں انہاں کول کچھ سکھن واسطے ہوندا سی بدھ دے کول, تے وہ آئے ہوئے نو پہلا دو چار دس دن اوتھے بٹھا کے تے پھر انہوں گیا وچ رہندے سن بہار وچ, تے اس تھان تے وہ شمشان کاٹ وچ ایک تھان بنائی ہوئی سی انہاں نے. اپنے جڑے مرید ہوندے سن چیلے انہاں نو پانچ سات دس دن واسطے اوتھے بھیج دیندے سن. وڈا شہر ہر روز گردے سڑدے سن, ہر روز اوتھے موت دسدی سی, اور ویکھ ویکھ کے انہاں نو پھر پرتیت ہون لگ پیندا سی بھی کچھ اس طرح دا بھی ہے جنوں موت نہیں مار سکدی, اسی بچے کیوں ہوئے. یہ فیصلہ ہو سکتا ہے اس وقت. ایک اے ویکتی جڑا ہے جنوں اگ ساڑ رہی ہے تینوں اگ گرم نہیں لگدی, یہ ساڈے وچ کیڑی چیز ہے, سانوں گرم کیوں لگدی ہے, یہ کیویں ساڑتی جا رہی ہے؟ کیونکہ بدھ نے جو کچھ پایا سی موت وچوں لبیا سی. ایک دن شاید میں انہاں دا ذکر بھی تہاڈے نال پچھے کر چکا ہاں کہ انہاں دے جیون دی شروعات جڑی ہے مہاتما بدھ دی, وہ ایک موت ایک ویکتی نو جدی موت ہو چکی سی انہوں ویکھیا سی تے اپنے ساتھی نو پوچھیا سی انہوں کی ہے, کیونکہ اج تک انہوں موت دا پتا نہیں سی. انہیں دس دیتا ہے یہ دی موت ہے, یہ اٹھ نہیں سکتا ہے, بول نہیں سکتا, سارا پوچھیا اور اندر نو چوٹ لگ گئی, چلا گیا. پھر انہوں نے اس ڈنگ دے نال, اس لیے دوار ہے موت تے موت دے وچوں خطرہ پیدا ہوندا ہے. گرو صاحب کہندے نے ضروری نے موت سامنے آوے, موت نو تو چیتے رکھے تے پرماتما چیتے آئے گا, وہ ہی رستہ ہے. تو اکاگر ہی تا ہوئے گا, وکار چھٹن گے تا, یعنی تیز اگ وچوں تینوں لگنا پائے گا. اور تا چھوٹیاں چھوٹیاں ساریاں جگتاں نے یہ تیرے اندر نو پوری طرح چوٹ نہیں لاؤن گی. اس کر کے کبیر جی نے کیا ہے کہ سہج مرے امر ہوئے سوئی. سہج ایک اس طرح دی بیماری ہے جے کسے نو لگ جائے, پریم ایک اس طرح دی بیماری ہے پرماتما دا, جے کسے منک دے جیون دے اتے چھا جائے تے او دے گند مند نو مار دیندی ہے, ہنکار نو ساڑ دیندی ہے, تے باقی شدھ آدمی بچ جاندا ہے جو اصلی ہے, اونوں پرماتما کہندے. اور کوئی رستہ ہی نہیں ہے نو شدھ کرن, اور کوئی اگنی نہیں ہے سنسار وچ. اس لیے دھرم وار وار موت بارے کہندا ہے, اور سنسار دھرم دے وچوں سنسار دا جیون لبدا ہے. ستگرو کہندے نے ایک واری کوئے دے وچوں لنگ تاں کی تیری پرت کے موت نہ آئے, اوہدا حل ہی یہ ہے سنسار وچ. اس لیے اکاگرتا دے تو بنا نہیں آ سکدی, اور کوئی رستہ نہیں ہے. اور میں بینتی کر رہا سا کہ وہ خوہ دے کنارے تے, یہ ایک انہاں دا طریقہ ہے, اور اسی کر کے دھیان جوڑن دا ایک جگت. ایک پاپی ویکتی بھی اس طرح دھیان جلدی جوڑ سکتا ہے, پاویں اوہدے اندر دی شدھتا ہوے نہ ہوے. گرو صاحب یوگ نال اس کر کے سہمت نہیں کہ اوہدے وچ سمادھی لگ جاندی, اندر شدھ نہیں ہوندا, نام اندر نو تو ہوندا ہے. اوہدا کارن صرف اے سی کہ منک دا سر جدوں میں متھا ٹیکن دی بینتی کردا تہاڈے نال کر رہا سی کہ سر دھرتی نو لان دے کی ارتھ نے, ایک سواد ایک رس منک نو کیوں پراپت ہوندا ہے, پاویں وہ سدھارن تھان تے بھی اپنا متھا دھرتی نال لائے شردا نال انہوں ایک سکون پراپت ہوئے گا, ایک آنند ملے گا, کیونکہ یہ دے نال منک دا جڑا انکار ہے زمین نال لگدا ہے, وہ دی صورت جڑی ہے اکاگر ہوندی ہے, کیونکہ زمین دے وچوں نکلدی ہوئی گرتواکرشن شکتی جڑی ہے انہوں پکڑدی ہے تے اکاگر کردی. اسے کر کے پرماتما نے سسٹم بنایا کہ جنم لین تو پہلا بچے دا جڑا سر ہے وہ زمین ول رکھیا تاکہ یہ سرت نہ ٹوٹے, نام وچوں اندر سرت جڑی رہے اور یہ بچیا رہے. جے وہ اس طرح نہ ہوئے تے وہ سرت ٹوٹ جائے گی. اس کر کے انہیں جگت بنائی کہ زمین ول یہ سر رہے تا ਤਾਂ ਕਿ ਇਹਦਾ ਧਿਆਨ ਜਿਹੜਾ ਸਿਰ ਦੇ ਵਿਚ ਅਟਕਿਆ ਰਹੇ ਔਰ ਜਿੰਦਾ ਰਹਿ ਸਕੇ। ਖੈਰ ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ, ਗੁਰੂ ਸਾਹਿਬ ਨੇ ਪਰਮਾਤਮਾ ਦੇ ਕਰਤਾ ਹੋਣ ਦੀ ਗੱਲ ਕੀਤੀ ਕਿ ਜਾਤ ਮੈਂ ਜੋਤ, ਜੋਤ ਮੈਂ ਜਾਤਾ, ਔਰ ਇੱਕ ਉਹਦਾ ਗੁਣ ਕਿਹਾ ਅਕਲ ਕਲਾ ਭਰਪੂਰ ਰਿਹਾ। ਉਹਦੀ ਇੱਕ ਐਸੀ ਕਲਾ ਹੈ ਜਿਹੜੀ ਸਾਰੀਆਂ ਕਲਾ ਤੋਂ ਵੱਡੀ, ਅਕਲ ਕਲਾ ਭਰਪੂਰ ਰਿਹਾ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਤੂੰ ਆਪ ਸੱਚਾ ਹੈ, ਤੇਰੇ ਗੁਣ ਬਹੁਤ ਵੱਡੇ ਨੇ, ਤੇਰੇ ਗੁਣ ਬਹੁਤ ਸੋਹਣੇ ਨੇ। ਇਸ ਲਈ ਪਰਮਾਤਮਾ ਦੇ ਸੰਬੰਧ ਵਿਚ ਕਦੀ ਮਨੁੱਖ ਜਾਣ ਨਹੀਂ ਸਕਦਾ, ਉਹਦੇ ਗੁਣਾਂ ਦੇ ਰਾਹੀਂ ਹੀ ਉਹਨੂੰ ਜਾਣ ਸਕਦਾ, ਹੋਰ ਕੋਈ ਤੌਰ ਤਰੀਕਾ ਹੈ ਹੀ ਨਹੀਂ ਹੈ ਉਹਦੇ ਸੁਭਾਅ ਦੇ ਰਾਹੀਂ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ, ਕਿਹੜਾ ਰਸਤਾ ਹੈ ਉਹਨੂੰ ਮਿਲਣ ਦਾ? ਤੇ ਹਜ਼ੂਰ ਨੇ ਕਿਹਾ ਕਹੋ ਨਾਨਕ ਕਰਤੇ ਕੀਆਂ ਬਾਤਾਂ, ਕਰਤੇ ਦੀਆਂ ਬਾਤਾਂ, ਉਹਦੀਆਂ ਵਡਿਆਈਆਂ, ਉਹਦੇ ਗੁਣ, ਉਹ ਕੀ ਕਰ ਰਿਹਾ ਹੈ, ਉਹਦੇ ਵਿਚ ਕਿੰਨੀ ਸਮਰੱਥਾ ਹੈ, ਇਹਨੂੰ ਵਾਰ ਵਾਰ ਆਪਣੇ ਅੰਦਰ ਦੁਹਰਾ। ਇਸ ਲਈ ਇੱਕ ਪਰਮਾਤਮਾ ਹੈ, ਇੱਕ ਉਹਦੇ ਗੁਣ ਨੇ, ਜਿਵੇਂ ਇੱਕ ਅੱਗ ਹੈ ਇੱਕ ਉਹਦਾ ਸੁਭਾਅ ਹੈ, ਇੱਕ ਪਰਮਾਤਮਾ ਹੈ ਇੱਕ ਉਹਦਾ ਸੁਭਾਅ ਹੈ। ਜਿਵੇਂ ਅਗਨੀ ਇੱਕ ਹੈ ਤੇ ਅਗਨੀ ਦਾ ਇੱਕ ਸੁਭਾਅ ਹੈ ਸੇਕ ਦੇਣਾ, ਇਸ ਤਰ੍ਹਾਂ ਪਰਮਾਤਮਾ ਵੱਖਰਾ ਹੈ ਤੇ ਉਹਦਾ ਸੁਭਾਅ ਹੋਰ ਹੈ। ਅਸੀਂ ਉਹਦੇ ਸੁਭਾਅ ਨਾਲ ਜੁੜ ਸਕਦੇ ਹਾਂ, ਸਿੱਧਾ ਨਹੀਂ ਜੁੜਿਆ ਜਾ ਸਕਦਾ। ਸਿੱਧਾ ਅਗਨੀ ਨਾਲ ਕਿਵੇਂ ਜੁੜਾਂਗੇ? ਉਹ ਤੇ ਬੜੀ ਤੇਜ ਹੈ, ਉਹਦੇ ਤੋਂ ਲਾਭ ਲਿਆ ਜਾ ਸਕਦਾ, ਉਹਦੇ ਤੋਂ ਪਤਾ ਲੱਗੇਗਾ, ਔਰ ਗੁਣ ਦਿਸਦੇ ਨਹੀਂ, ਉਹਦਾ ਸੇਕ ਦਿਸਦਾ ਨਹੀਂ, ਉਹ ਸਿਰਫ ਹੱਥਾਂ ਨੂੰ ਛੂੰਹਦਾ, ਸਿਰਫ ਸਰੀਰ ਨੂੰ ਛੂੰਹਦਾ ਹੈ। ਇਸ ਲਈ ਵਾਹਿਗੁਰੂ ਦੇ ਗੁਣ ਗਾਉਣ ਦੀ ਹਦਾਇਤ ਕੀਤੀ ਗੁਰੂ ਸਾਹਿਬ ਨੇ, ਔਰ ਨਾਲ ਅੱਜ ਇਹ ਸੁਚੇਤ ਕਰ ਰਹੇ ਨੇ ਕਿ ਤੂੰ ਉਹਦੇ ਗੁਣਾਂ ਦਾ ਅੰਤ ਪਾਉਣ ਵਾਸਤੇ ਗੁਣ ਨਾ ਗਾਈ, ਉਹਦੇ ਗੁਣਾਂ ਦੇ ਰਾਹੀਂ ਤੇਰਾ ਉਹਦੇ ਨਾਲ ਸੰਬੰਧ ਬਣੇਗਾ, ਉਹਦੇ ਨਾਲ ਤੇਰੀ ਸੁਰਤ ਜੁੜੇਗੀ। ਜੇ ਤੂੰ ਗੁਣਾਂ ਦਾ ਅੰਤ ਲੈਣ ਵਾਸਤੇ ਤੁਰਿਆ ਤੇ ਅੱਜ ਤੱਕ ਉਹਦਾ ਕੋਈ ਅੰਤ ਨਹੀਂ ਪਾ ਸਕਿਆ। ਬੇਨਤੀ ਕਰ ਰਿਹਾ ਸਾਂ, ਇੱਕ ਪਰਮਾਤਮਾ ਦਾ ਗੁਣ ਗੁਰੂ ਸਾਹਿਬ ਨੇ ਕਿਹਾ, ਇੱਕ ਪਾਸੇ ਮਨੁੱਖ ਦਾ ਗੁਣ ਕਿਹਾ ਹੈ। ਉਹ ਕਹਿੰਦੇ ਨੇ ਜੇ ਕੋ ਏਕ ਕਰੇ ਚੰਗਿਆਈ, ਮਨ ਚਿੱਤ ਬਹੁਤ ਵਫਾਵੈ, ਵਫਾਵੈ ਦਾ ਅਰਥ ਹੈ ਹੰਕਾਰ ਕਰਦਾ। ਆਦਮੀ ਇੱਕ ਪਰਿਵਾਰ ਨੂੰ ਪਾਲ ਲਵੇ, ਇੱਕ ਮਨੁੱਖ ਨੂੰ ਰੋਟੀ ਖਵਾ ਦੇ ਤੇ ਉਹਦੇ ਹੰਕਾਰ ਦੇ ਵਸ ਵਿਚ ਤੁਰਦਾ, ਉਹਦੇ ਅੰਦਰ ਹੰਕਾਰ ਦੀ ਬਿਰਤੀ ਚੱਲਦੀ ਏ। ਇੱਥੇ ਗੁਣ, ਇਤੀਆਂ ਚੰਗਿਆਈਆਂ, ਪਰਮਾਤਮਾ ਵਿਚ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਪਾਲਣ ਦੀ ਸਮਰੱਥਾ ਹੈ, ਔਰ ਇੰਨੇ ਗੁਣ ਤੇ ਇੰਨੀਆਂ ਚੰਗਿਆਈਆਂ ਨੇ, ਦੇ ਉਹ ਸਾਰਿਆਂ ਨੂੰ ਦੇ ਜਾਂਦਾ ਹੈ ਤੇ ਉਹ ਲੋਕ ਉਹਦੀ ਵਡਿਆਈ ਵਿਚ ਵਾਪਸ ਕਹਿੰਦੇ ਵੀ ਕੁਝ ਨਹੀਂ, ਪਰ ਉਹ ਫਿਰ ਵੀ ਦੇਣ ਤੋਂ ਹਟਦਾ ਨਹੀਂ ਤੇ ਨਾ ਹੀ ਉਹ ਪਛਤਾਉਂਦਾ। ਇਹ ਪਰਮਾਤਮਾ ਦਾ ਇੱਕ ਸੁਭਾਅ ਹੈ। ਇਸ ਲਈ ਜਿਹੜੇ ਬੰਦੇ ਵਿਚ ਪਰਮਾਤਮਾ ਦਾ ਸੁਭਾਅ ਪੈਦਾ ਹੋ ਗਿਆ, ਉਹ ਜਦੋਂ ਕਿਸੇ ਨੂੰ ਕੁਝ ਦਏਗਾ ਜਾਂ ਕਿਸੇ ਦਾ ਉਪਕਾਰ ਕਰੇਗਾ, ਉਹਦੇ ਵਾਪਸ ਵਿਚ ਉਹਦੇ ਤੋਂ ਪੁਸਤਕ ਸੁਣਨੀ ਨਹੀਂ ਚਾਹੇਗਾ ਕਿ ਜ਼ਰੂਰ ਇਹਦੇ ਬਾਰੇ ਕਿਹਾ ਜਾਏ ਕੁਝ ਨਾ ਕੁਝ, ਉਹ ਬਿਲਕੁਲ ਨਹੀਂ ਕਹਿ ਸਕਦਾ। ਔਰ ਇਹ ਇੱਕ ਜਿਹੜੀ ਹਿਰਸ ਹੈ, ਇਹ ਦੁੱਖ ਨੂੰ ਜਨਮ ਦਿੰਦੀ ਏ, ਕਿਉਂਕਿ ਸੰਸਾਰ ਵਿਚ ਜੋ ਕੁਝ ਤੁਸੀਂ ਦੇਣਾ ਉਹਨੂੰ ਦੇਖ ਕੇ ਭੁੱਲ ਜਾਓ। ਕੋਈ ਜ਼ਰੂਰੀ ਨਹੀਂ ਕਿ ਜਿਹਨੂੰ ਦਿੱਤਾ ਗਿਆ ਉਹ ਵਾਪਸ ਤੁਹਾਡੀ ਵਾਪਸੀ ਕਰੇਗਾ ਜਾਂ ਤੁਹਾਡੀ ਵਡਿਆਈ ਕਰੇਗਾ। ਇਸ ਲਈ ਆਮ ਤੌਰ ਤੇ ਮਨੁੱਖ ਸ਼ੁਕਰਾਨਾ ਨਹੀਂ ਕਰਦਾ। ਸਤਿਗੁਰਾਂ ਨੇ ਸ਼ੁਕਰਾਨਾ ਕਰਨ ਵਾਸਤੇ ਕਿਹਾ, ਸ਼ੁਕਰਾਨੇ ਦੀ ਗੱਲ ਕੀਤੀ ਕਿ ਤੂੰ ਉਹਦਾ ਸ਼ੁਕਰਾਨਾ ਜ਼ਰੂਰ ਕਰ, ਪਰ ਜੇ ਉਹਦਾ ਸ਼ੁਕਰਾਨਾ ਕੋਈ ਨਹੀਂ ਵੀ ਕਰਦਾ ਤਾਂ ਵੀ ਉਹ ਪਰਮਾਤਮਾ ਕਦੀ ਕਿਸੇ ਦੇ ਉੱਤੇ ਗੁੱਸਾ ਨਹੀਂ ਕਰਦਾ, ਔਰ ਉਹਨੂੰ ਦੇਣ ਤੋਂ ਕਦੀ ਹਟਦਾ ਨਹੀਂ। ਇਹ ਉਹਦੇ ਗੁਣ ਨੇ ਤੇ ਸਤਿਗੁਰੂ ਕਹਿ ਰਹੇ ਨੇ ਹਮ ਕਿਆ ਗੁਣ ਤੇਰੇ ਵਿਤਰੇ। ਵਿਤਰੇ ਦਾ ਅਰਥ ਵਿਸਤਾਰ ਨਹੀਂ ਕੀਤਾ ਜਾ ਸਕਦਾ, ਪਰੇ ਤੋਂ ਪਰੇ ਨੇ, ਬੇਅੰਤ ਤੋਂ ਬੇਅੰਤ ਨੇ, ਇਹਦਾ ਅੰਤ ਨਹੀਂ ਲੱਭਿਆ ਜਾ ਸਕਦਾ। ਇਸ ਲਈ ਹਜ਼ੂਰ ਨੇ ਜਿੱਥੇ ਗੁਣ ਗਾਉਣ ਦੀ ਗੱਲ ਕੀਤੀ, ਉਥੇ ਸੁਚੇਤ ਕੀਤਾ ਕਿ ਤੂੰ ਉਹਦੇ ਗੁਣਾਂ ਦਾ ਅੰਤ ਨਾ ਲੱਭੀ। ਉਹ ਬੜੀ ਬੇਅੰਤ ਅਵਸਥਾ ਦਾ ਮਾਲਕ ਹੈ, ਪਰੇ ਤੋਂ ਪਰੇ ਹੈ, ਇਤਨੀ ਉਹਦੇ ਅੰਦਰ ਸਮਰੱਥਾ ਹੈ। ਅਪਰ ਅਪਾਰੋ ਰਾਮ ਰਾਜੇ, ਅਪਰ ਦਾ ਅਰਥ ਹੈ ਜਿਹਦਾ ਪਾਰ ਨਾ ਪਾਇਆ ਜਾਏ, ਜਿੱਥੋਂ ਤੱਕ ਕੋਈ ਜਾਂਦਾ ਹੈ ਉਹ ਉਹਦੇ ਤੋਂ ਅੱਗੇ ਚਲਾ ਜਾਂਦਾ ਹੈ। ਜਿਨ੍ਹਾਂ ਨੇ ਉਹਨੂੰ ਪਾਇਆ, ਜਿਹੜੇ ਭਗਤ ਜਨ, ਜਿਨ੍ਹਾਂ ਜਿਨ੍ਹਾਂ ਉਹਨਾਂ ਨੇ ਕਿਹਾ, ਜਿੱਥੋਂ ਤੱਕ ਉਹਨਾਂ ਨੇ ਗਿਆ ਹੋਰ ਅੱਗੇ ਚਲਾ ਗਿਆ, ਜਿੱਥੋਂ ਤੱਕ ਕਿਹਾ ਹੋਰ ਅੱਗੇ ਚਲਾ ਗਿਆ। ਉਹਦਾ ਕੋਈ ਅੰਤ ਨਹੀਂ, ਬੇਅੰਤ ਹੈ, ਪਰੇ ਤੋਂ ਪਰੇ। ਔਰ ਇਹ ਪੰਕਤੀ ਗੁਰੂ ਸਾਹਿਬ ਨੇ ਤਾਂ ਵਰਤੀ ਹੈ ਕਿ ਸਾਡੇ ਅੰਦਰ ਜਿਹੜੀ ਹੰਕਾਰ ਦੀ ਬਿਰਤੀ ਹੈ ਪਰਮਾਤਮਾ ਨੂੰ ਪਾਉਣ ਦੀ, ਇੱਕ ਤੇ ਸੰਸਾਰ ਦਾ ਹੰਕਾਰ ਹੈ ਕਿ ਆਦਮੀ ਉਹਦੀ ਖੋਜ ਕਰੇ ਪਰ ਹੰਕਾਰ ਦੇ ਆਸਰੇ ਨਾ ਕਰੇ। آدمی جڑا انہوں لبنا چاہ رہا دنیا دے وچ پرماتما نو او دی جڑی کھوج کر رہا ہنکار دے آسرے نہ کرے کہ میں انہوں اپنے قبضے وچ لواں گا اپنے ہتھاں وچ لے لواں گا صرف او دے نال سانجھ پاؤن واسطے او دے نال پریم پاؤن واسطے او دے گن گائے تاکہ یہ گن گانے سفل ہو جان اس لیے گرو صاحب نے بار بار یہ اپدیش دتا گربانی دے وچ کہ تُو او دے نام دا سہارا لے او دے گن گائی چل او دے گنا دا وستار کر جے تُو او دے گنا دے دوارا انہوں انت لبن دا یتن کیتا تے تاں کبیر جی نے اے ادارن دیتی کہن لگے سات سمندر کنا انہاں وچ پانی ہے کنیا انہاں وچ لہرا کوئی اس دا انت نہیں ہے سات سمندر پانی نال بھرے ہوئے نے وہ کہیں دے کوئی ویکتی اپنے ہتھاں وچ قلم لوے اور سات سمندراں دی جڑی پانی ہے اتنی سیاہی بنا لوے اینی بینتتا ہے او دے وچ جڑا کوئی لکھن گیا نا اس نوں پتا لگا وہ اینا پرے تو پرے ہے کہ سات سمندراں دے پانی جنی کسے کول سیاہی آ جائے اور وہ اس جگت دے اتے کھڑے ہوئے رکھاں دیاں ساریاں دیاں کلمہ کڑ لوے اور اس ساری ترتی نو ساری زمین نو کاغذ بنا لوے اور پھر انہاں کلمہ دے نال کروڑاں ہتھاں دے نال سمندر دی سیاہی بنا کے اس سیاہی دے نال اس ساری زمین دے اتے وہگرو دے گن لکھن لگ پوے تے انہیں تھان تے بھی او دیاں چنگیائیاں جیڑیاں نے لکھیاں نہیں جا سکتی انہاں بینت پرے تو پرے ਇਹਦਾ ਮਤਲਬ ਕਿੰਨੇ ਕੁ ਉਪਕਾਰ ਕਰਦਾ ਹੋਵੇਗਾ ਸਾਤ ਸਮੁੰਦਰ ਮਸ ਕਰੋ ਕਲਮ ਕਰੋ ਬਨਰਾਏ ਬਨਰਾਏ ਕਹਿੰਦੇ ਨੇ ਆ ਜਿੰਨੀ ਬਨਸਪਤੀ ਹੈ ਜਿੰਨੇ ਰੁੱਖ ਨੇ ਜਿੰਨੇ ਪੇੜ ਪੌਦੇ ਨੇ ਸਾਰੇ ਇਹਨਾਂ ਸਾਰਿਆਂ ਦੀਆਂ ਕਲਮਾਂ ਲਵੇ ਔਰ ਇਹਨਾਂ ਕਲਮਾਂ ਦੇ ਨਾਲ ਸੱਤ ਸਮੁੰਦਰਾਂ ਦੀ ਸਿਆਹੀ ਬਣਾ ਕੇ ਸਾਰੀ ਧਰਤੀ ਦੇ ਉੱਤੇ ਉਹਦੇ ਗੁਣ ਲਿਖਣੇ ਸ਼ੁਰੂ ਕਰਦਾ ਹੈ ਤਾਂ ਵੀ ਮਨੁੱਖ ਉਹਦੇ ਪੂਰੇ ਗੁਣ ਨਹੀਂ ਲਿਖ ਸਕਦਾ ਇੰਨਾ ਬੇਅੰਤ ਹੈ ਕਹਿਣ ਤੋਂ ਭਾਵ ਕਿ ਕਦੇ ਵੀ ਕੋਈ ਇਸ ਧਰਮ ਦੇ ਮਾਰਗ ਤੇ ਤੁਰਨ ਵਾਲਾ ਵਿਅਕਤੀ ਆਪਣੇ ਗਿਆਨ ਦੇ ਰਾਹੀਂ ਉਹਦਾ ਅੰਤ ਪਾਉਣ ਦਾ ਯਤਨ ਨਾ ਕਰੇ ਕਿਉਂਕਿ ਇਹ ਹੰਕਾਰ ਨੂੰ ਜਨਮ ਦਿੰਦਾ ਹੈ ਬਹੁਤ ਸਾਰੇ ਲੋਕਾਂ ਨੇ ਇਹਦੇ ਉੱਤੇ ਹੰਕਾਰ ਕੀਤਾ ਬਹੁਤ ਸਾਰੇ ਲੋਕਾਂ ਨੇ ਇਹਦੇ ਬਾਰੇ ਆਪਣੇ ਹੰਕਾਰ ਲਿਖੇ ਨੇ ਕਿ ਅਸੀਂ ਪਰਮਾਤਮਾ ਬਾਰੇ ਇਹ ਇਹ ਜਾਣ ਲਿਆ ਔਰ ਹੰਕਾਰ ਤੇ ਕਿਸੇ ਤਰ੍ਹਾਂ ਦਾ ਵੀ ਹੋਵੇ ਭਾਵੇਂ ਸੰਸਾਰ ਦਾ ਹੈ ਭਾਵੇਂ ਧਰਮ ਦਾ ਅਹੰਕਾਰ ਹੈ ਸੰਸਾਰ ਦਾ ਅਹੰਕਾਰ ਤੇ ਅਜੇ ਬਹੁਤ ਛੋਟਾ ਹੈ ਉਹਨੂੰ ਤੇ ਜਲਦੀ ਕੱਟਿਆ ਜਾ ਸਕਦਾ ਇਸ ਲਈ ਨਿਰੰਕਾਰ ਦਾ ਅਹੰਕਾਰ ਇਹ ਜਦੋਂ ਯੋਗੀਆਂ ਨੇ ਕੀਤਾ ਜਾਂ ਸਿੱਧਾਂ ਨੇ ਕੀਤਾ ਤੇ ਗੁਰੂ ਸਾਹਿਬ ਨੇ ਇਹਦਾ ਵਿਰੋਧ ਕੀਤਾ ਜਦੋਂ ਆਪਾਂ ਇਹ ਗੱਲ ਕਹਿੰਦੇ ਹਾਂ ਕਿ ਪਰਮਾਤਮਾ ਨੂੰ ਅਸੀਂ ਇੰਨੇ ਮਹੀਨਿਆਂ ਵਿਚ ਜਾਂ ਇੰਨੇ ਸਾਲਾਂ ਵਿਚ ਪ੍ਰਾਪਤ ਕਰਨਾ ਅਸੀਂ ਉਹਦੇ ਬਾਰੇ ਗਿਣ ਲੈਂਦੇ ਹਾਂ ਉਸ ਗਿਣਤੀ ਦੇ ਅਰਥ ਨੇ ਅਸੀਂ ਹੰਕਾਰ ਕਰ ਰਹੇ ਹਾਂ ਇਸ ਰਾਹ ਦੇ ਉੱਤੇ ਉਹਨੂੰ ਮਿਣਨਾ ਚਾਹੁੰਦੇ ਹਾਂ ਉਹਨੂੰ ਆਪਣੀ ਹੱਦ ਵਿੱਚ ਲਿਆਉਣਾ ਚਾਹੁੰਦੇ ਜਿਹੜਾ ਹੱਦ ਤੋਂ ਬਾਹਰ ਔਰ ਇਹ ਹੱਦ ਵਿੱਚ ਲਿਆਉਣ ਵਾਲੀ ਬਿਰਤੀ ਫਿਰ ਮਨੁੱਖ ਨੂੰ ਰੋਕ ਦਿੰਦੀ ਹੈ ਇਸ ਮਾਰਗ ਦੇ ਉੱਤੇ ਵਿਕਾਸ ਨਹੀਂ ਹੁੰਦਾ ਇਸ ਕਰਕੇ ਸਤਿਗੁਰਾਂ ਨੇ ਇਹ ਬੇਨਤੀ ਕੀਤੀ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਕਹਿਣ ਲੱਗੇ ਹਮ ਕਿਆ ਗੁਣ ਤੇਰੇ ਵਿਥਰ ਹੈ ਤੇਰੇ ਗੁਣਾਂ ਦਾ ਕਿੰਨਾ ਕੁ ਵਿਸਤਾਰ ਕਰੀਏ ਤੂੰ ਬੇਅੰਤ ਹੈ ਪਰੇ ਤੋਂ ਪਰੇ ਹੈ ਤੂੰ ਅਪਰ ਅਪਾਰੋ ਰਾਮ ਰਾਜੇ ਫਿਰ ਕਿਹੜਾ ਰਸਤਾ ਹੈ ਜੇ ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਕੀ ਉਹਦੇ ਗੁਣ ਨਹੀਂ ਗਾਉਣੇ ਚਾਹੀਦੇ ਤੇ ਮੈਂ ਸ਼ੁਰੂ ਵਿਚ ਬੇਨਤੀ ਕੀਤੀ ਸੀ ਕਿ ਜਿਨ੍ਹਾਂ ਜਿਨ੍ਹਾਂ ਨੇ ਉਹਦਾ ਨਾਮ ਜਪਿਆ ਨਾਮ ਦੇ ਨਾਲ ਹੀ ਗਿਆਨ ਪੈਦਾ ਹੋ ਗਿਆ ਕਿਉਂਕਿ ਨਾਮ ਦੇ ਵਿਚ ਬਰਕਤ ਏ ਉਹ ਬੰਦੇ ਨੂੰ ਗਿਆਨ ਖੰਡ ਵਿਚ ਲੈ ਕੇ ਖਿੱਚ ਕੇ ਲੈ ਕੇ ਚਲਾ ਜਾਂਦਾ ਗਿਆਨ ਉਹਦੇ ਕੋਲ ਆਪਣੇ ਆਪ ਆ ਜਾਏਗਾ ਉਹ ਦੋਵੇਂ ਚੀਜ਼ਾਂ ਇਕੱਠੀਆਂ ਪੈਦਾ ਹੋਣਗੀਆਂ ਗਿਆਨ ਦੇ ਅਰਥ ਨੇ ਹਰ ਇੱਕ ਚੀਜ਼ ਦੀ ਤਹਿ ਵਿਚ ਚਲੇ ਜਾਣਾ ਨਾਮ ਤੇ ਗਿਆਨ ਪ੍ਰੇਮ ਤੇ ਗਿਆਨ ਦੋਵੇਂ ਇਕੱਠੇ ਪ੍ਰਗਟ ਹੁੰਦੇ ਨੇ ਇਸ ਲਈ ਜਦੋਂ ਕਿਸੇ ਨੇ ਪਰਮਾਤਮਾ ਦਾ ਨਾਮ ਜਪਿਆ ਉਹਦੇ ਵਿਚ ਪ੍ਰੇਮ ਪੈਦਾ ਹੋਇਆ ਪ੍ਰੇਮ ਦਾ ਦੀਵਾ ਜਗਿਆ ਤੇ ਪ੍ਰੇਮ ਦੇ ਪੈਦਾ ਹੁੰਦਿਆਂ ਸਾਰ ਗਿਆਨ ਨਾਲ ਆਪਣੇ ਆਪ ਪੈਦਾ ਹੋ ਗਿਆ ਤੇ ਜਦੋਂ ਗਿਆਨ ਪੈਦਾ ਹੋਇਆ ਉਹਦੀ ਵਿਆਖਿਆ ਵੀ ਨਾਲ ਹੀ ਪੈਦਾ ਹੋਈ ਇਸ ਲਈ ਭਗਤਾਂ ਨੇ ਬੜੀ ਲੰਬੀ ਵਿਆਖਿਆ ਕੀਤੀ ਉਸਨੇ ਬੜਾ ਚਿਰ ਉਹ ਚੁੱਪ ਵੀ ਰਹੇ ਕਿ ਉਹਨੂੰ ਕਹਿਣਾ ਨਹੀਂ ਕਿਉਂਕਿ ਕਹਿਣਾ ਫਿੱਕਾ ਸੀ ਔਰ ਕਹਿਣਾ ਹੰਕਾਰ ਪੈਦਾ ਕਰ ਸਕਦਾ ਸੀ ਇਸ ਲਈ ਬੜਾ ਚਿਰ ਰੁਕੇ ਵੀ ਰਹੇ ਪਰ ਰੁਕ ਨਹੀਂ ਸਨ ਸਕਦੇ ਕਿਉਂਕਿ ਹੁਣ ਪਰਮਾਤਮਾ ਉਹਨਾਂ ਨੂੰ ਵਰਤਣਾ ਚਾਹੁੰਦਾ ਸੀ ਬੋਲਣ ਵਾਸਤੇ ਉਹਦੀ ਜ਼ਰੂਰਤ ਸੀ ਕਿ ਮੈਂ ਇਹਨਾਂ ਦੇ ਰਾਹੀਂ ਕੁਝ ਕਹਿ ਸਕਾਂ ਮਸਾਂ ਮਸਾਂ ਕੁਝ ਵਿਅਕਤੀ ਉਹਨੂੰ ਮਿਲਦੇ ਨੇ ਜਿਹੜੇ ਪਰਮਾਤਮਾ ਨੂੰ ਬੋਲਣ ਦਾ ਵਕਤ ਦੇ ਦਿੰਦੇ ਨੇ ਨਹੀਂ ਤੇ ਸਾਰੇ ਲੋਕ ਉਹਨੂੰ ਬੋਲਣ ਦਾ ਆਪਣੇ ਵਿਚੋਂ ਵਕਤ ਨਹੀਂ ਦਿੰਦੇ ਬੜੀ ਮੁਸ਼ਕਲ ਨਾਲ ਇਸ ਤਰ੍ਹਾਂ ਦੇ ਭਗਤਾਂ ਨੂੰ ਲੱਭਦਾ ਜਿਹੜੇ ਆਪ ਚੁੱਪ ਕਰ ਜਾਣ ਜਦੋਂ ਆਪ ਚੁੱਪ ਕਰਨਗੇ ਤੇ ਉਹਨਾਂ ਦੇ ਵਿਚੋਂ ਪਰਮਾਤਮਾ ਨੂੰ ਬੋਲਣ ਦਾ ਮੌਕਾ ਮਿਲ ਜਾਏਗਾ ਇਸੇ ਵਾਸਤੇ ਮਨੁੱਖ ਨੂੰ ਉਹਨੇ ਬਣਾਇਆ ਸੀ ਕਿ ਮੈਂ ਮਨੁੱਖ ਦੇ ਸਰੀਰ ਰਾਹੀਂ ਬੋਲ ਸਕਾਂ ਇਸ ਲਈ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਤਰੀਕਾ ਦੱਸਿਆ ਨਾ ਵੀ ਤੂੰ ਵਾਹਿਗੁਰੂ ਦਾ ਨਾਮ ਜਪ ਤੇ ਉਸ ਆਵਾਜ਼ ਨੂੰ ਸੁਣ ਉਹਦਾ ਭਾਵ ਅਰਥ ਇਹ ਹੈ ਕਿ ਇਹ ਆਵਾਜ਼ ਤੇਰੀ ਨਹੀਂ ਇਹ ਆਵਾਜ਼ ਹੀ ਉਹਦੀ ਆਵਾਜ਼ ਹੈ ਉਹਨੂੰ ਸੁਣੇਗਾ ਉਸ ਆਵਾਜ਼ ਵਿਚ ਤੇਰਾ ਧਿਆਨ ਜਾਏਗਾ ਤੇ ਉਸ ਧਿਆਨ ਦੇ ਰਾਹੀਂ ਤੂੰ ਆਪਣੇ ਉਹਦੇ ਨਾਲ ਆਪਣੇ ਆਪ ਉਹਦੇ ਵਿਚ ਚਲਾ ਜਾਏਗਾ ਇਸ ਲਈ ਇਹ ਆਵਾਜ਼ ਸਾਡੀ ਨਹੀਂ ਗੁਰੂ ਸਾਹਿਬ ਤਾਂ ਕਹਿੰਦੇ ਨੇ ਉਹ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀ ਸਭੈ ਕਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ ਸਾਰਿਆਂ ਸਰੀਰਾਂ ਵਿਚ ਉਹ ਬੋਲ ਰਿਹਾ ਹੈ ਤੇਰੇ ਵਿਚ ਵੀ ਉਹ ਬੋਲ ਰਿਹਾ ਹੈ ਏਕਲ ਮਾਟੀ ਕੁੰਚਰ ਚੀਂਟੀ ਕੁੰਚਰ ਕਹਿੰਦੇ ਨੇ ਹਾਥੀ ਨੂੰ ਚੀਂਟੀ ਕਹਿੰਦੇ ਨੇ ਕੀੜੀ ਨੂੰ ਕੀੜੀ ਤੋਂ ਲੈ ਕੇ ਹਾਥੀ ਤੱਕ ਜਿਤਨੇ ਜੀਵ ਨੇ ਇਹ ਸਾਰਿਆਂ ਦੇ ਵਿਚ ਜਿਹੜੀ ਆਵਾਜ਼ ਆ ਰਹੀ ਸਰੀਰ ਤੇ ਮਿੱਟੀ ਦੇ ਬਣੇ ਨੇ ਆਵਾਜ਼ ਨਹੀਂ ਮਿੱਟੀ ਦੀ ਬਣੀ ਤਾਂ ਹੀ ਕਿਹਾ ਬਈ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ ਉਹ ਬੰਦੇ ਦੇ ਸ਼ਬਦ ਵਿਚ ਲੁਕ ਕੇ ਬੈਠਾ ਇਸ ਲਈ ਗੁਰਮਤ ਦੀ ਸਭ ਤੋਂ ਵੱਡੀ ਜੁਗਤ ਸ਼ਬਦ ਵਿਚ ਧਿਆਨ ਲਾ ਸ਼ਬਦ ਜਪ ਕਿਉਂਕਿ ਇਹ ਬਾਕੀ ਦਾ ਸਾਰਾ ਸਰੀਰ ਤੇ ਇਥੋਂ ਬਣਿਆ ਸੰਸਾਰ ਵਿਚੋਂ ਪੰਜ ਤੱਤਾਂ ਦਾ ਬਣਿਆ ਪਰ ਸ਼ਬਦ ਪੰਜ ਤੱਤਾਂ ਦਾ ਨਹੀਂ ਬਣਿਆ ਸ਼ਬਦ ਉਹਦੇ ਘਰ ਵਿਚੋਂ ਆ ਰਿਹਾ ਹੈ ਉਹਦੇ ਦਰ ਵਿਚੋਂ ਪੈਦਾ ਹੋ ਰਿਹਾ ਹੈ ਸਾਡੀ ਆਵਾਜ਼ ਉਹਦੇ ਵਿਚੋਂ ਆ ਰਹੀ ਹੈ ਇਸ ਲਈ ਇਹ ਪੰਜ ਤੱਤਾਂ ਦੇ ਸਰੀਰ ਦੇ ਕੁਝ ਜੋ ਜੁਗਤ ਕਰਨੇ ਇੱਥੇ ਸੰਸਾਰ ਦਾ ਹੀ ਇੱਕ ਵਿਸ਼ਾ ਹੈ ਇਹ ਤੇ ਨੀਵੀਂ ਦਸ਼ਾ ਹੈ ਸਰੀਰ ਵਿਚ ਕਿਤੇ ਧਿਆਨ ਲਾਉਣਾ ਕਿਉਂਕਿ ਸਰੀਰ ਇਥੋਂ ਖਾਕ ਦਾ ਬਣਿਆ ਹੈ ਪੰਜ ਤੱਤਾਂ ਦਾ ਬਣਿਆ ਤੇ ਸਰੀਰ ਦੁਆਰਾ ਕੀਤੇ ਗਏ ਸਾਧਨ ਸਰੀਰ ਤੋਂ ਅੱਗੇ ਨਹੀਂ ਲੈ ਕੇ ਜਾ ਸਕਦੇ ਤੇ ਇਸ ਸਰੀਰ ਤੋਂ ਅਗਲੀ ਚੀਜ਼ ਹੈ ਆਵਾਜ਼ ਸਾਰਿਆਂ ਧਰਮਾਂ ਨੇ ਇਹਦੇ ਉੱਤੇ ਜ਼ੋਰ ਦਿੱਤਾ ਹੈ ਕਿ ਪਰਮਾਤਮਾ ਨੇ ਆਵਾਜ਼ ਤੋਂ ਸੰਸਾਰ ਪੈਦਾ ਕੀਤਾ ਸ਼ਬਦ ਤੋਂ ਸੰਸਾਰ ਪੈਦਾ ਕੀਤਾ ਇਸ ਲਈ ਜੇ ਤੂੰ ਉਹਦੇ ਨਾਲ ਜੁੜਨਾ ਹੈ ਤੇ ਆਪਣੀ ਆਵਾਜ਼ ਨਾਲ ਜੁੜਨ ਦਾ ਯਤਨ ਕਰ ਇਸ ਲਈ ਗੁਰੂ ਸਾਹਿਬ ਨੇ ਜਦੋਂ ਉਹ ਬਗਦਾਦ ਵਿਚ ਗਏ ਤਾਂ ਦਿੱਤੀ ਬਾਂਗ ਨਿਵਾਜ ਕਰ ਬਾਂਗ ਦਾ ਅਰਥ ਹੀ ਹੈ ਮੁਸਲਮਾਨ ਮਤ ਵਿਚ ਬਾਂਗ ਦਿੱਤੀ ਜਾਂਦੀ ਹੈ ਤੇ ਉਹਦੀ ਲਹਿਰ ਬੜੀ ਲੰਬੀ ਹੁੰਦੀ ਹੈ ਬੜੀ ਪੁਕਾਰ ਲੰਬੀ ਹੁੰਦੀ ਉਸ ਬਾਂਗ ਦੀ ਦਿੱਤੀ ਬਾਂਗ ਨਿਵਾਜ ਕਰ ਸੁਣ ਸਮਾਨ ਹੋਵਾ ਜਹਾਨਾ ਬਾਂਗ ਦੁਆਰਾ ਆਵਾਜ਼ ਦੁਆਰਾ ਉਹਨਾਂ ਨੇ ਪਰਮਾਤਮਾ ਨਾਲ ਆਪਣੀ ਸੁਰਤ ਜੋੜੀ ਔਰ ਸੰਸਾਰ ਨੂੰ ਇਸ ਢੰਗ ਦੇ ਨਾਲ ਜੁੜਨ ਦਾ ਉਪਦੇਸ਼ ਦਿੱਤਾ ਇਹ ਤਰੀਕਾ ਦੱਸਿਆ ਕਿ ਤੂੰ ਆਪਣੀ ਆਵਾਜ਼ ਦੇ ਰਾਹੀਂ ਗੁਰੂ ਕੇ ਸ਼ਬਦ ਨੂੰ ਉਚਾਰਨ ਕਰ ਤੇ ਉਸ ਆਵਾਜ਼ ਦੇ ਵਿਚ ਆਪਣਾ ਧਿਆਨ ਜੋੜ ਇਹਦੇ ਤੋਂ ਵਧੀਆ ਹੋਰ ਕੋਈ ਰਸਤਾ ਨਹੀਂ ਹੈ ਇਸ ਲਈ ਸਤਿਗੁਰਾਂ ਨੇ ਨਾਮ ਦੀ ਗੱਲ ਕੀਤੀ ਇਹ ਉਹਦਾ ਗੁਣ ਹੈ ਨਾਮ ਜਿਹੜਾ ਹੈ ਸ਼ਬਦ ਹੈ ਆਵਾਜ਼ ਜਿਹੜੀ ਕਹਿਣ ਲੱਗੇ ਹਰ ਨਾਮ ਸਦਾ ਹੈ ਦਿਨ ਰਾਤ ਦਿਨ ਰਾਤ ਉਹਦੇ ਨਾਮ ਵਿਚ ਜੁੜ ਕੇ ਉਸ ਨਾਮ ਦੁਆਰਾ ਉਹਦੀ ਸਿਫਤ ਸਲਾਹ ਕਰਕੇ ਇਹ ਆਸ ਆਧਾਰੋ ਇਹ ਸਾਡੀ ਆਸ ਹੈ ਇਹ ਸਾਡਾ ਆਧਾਰ ਹੈ ਇਹ ਸਾਡਾ ਵਿਸ਼ਾ ਹੈ ਨਾਨਕ ਕਹਿ ਕਰ ਕੇਵਲ ਨਾਮ ਨਾਮ ਹੀ ਸਿੱਖੀ ਦਾ ਧੁਰਾ ਹੈ ਸ਼ਬਦ ਹੀ ਸਿੱਖੀ ਦਾ ਧੁਰਾ ਹੈ ਸ਼ਬਦ ਦੇ ਦੁਆਰਾ ਆਪਣੇ ਜੀਵਨ ਨੂੰ ਸਮਝਣਾ ਸ਼ਬਦ ਦੇ ਦੁਆਰਾ ਸਾਧਨਾ ਕਰਨੀ ਸ਼ਬਦ ਦੇ ਵਿਚ ਪ੍ਰੇਮ ਪੈਦਾ ਕਰਨਾ ਇਸ ਲਈ ਗੁਰੂ ਸਾਹਿਬ ਨੇ ਨਾਮ ਤੇ ਜ਼ੋਰ ਦਿੱਤਾ ਕਿ ਹੋਰ ਜਿਤਨੇ ਵੀ ਗਿਆਨ ਧਿਆਨ ਨੇ ਉਹ ਸਾਰੇ ਨਾਮ ਨੂੰ ਪੈਦਾ ਕਰਨ ਵਾਸਤੇ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਤਿੰਨ ਚੀਜ਼ਾਂ ਦਾ ਨਾਮ ਲਿਆ ਇਹਨਾਂ ਤਿੰਨਾਂ ਦੇ ਰਾਹੀਂ ਸੰਸਾਰ ਦੇ ਬਹੁਤ ਸਾਰੇ ਧਰਮ ਪਰਮਾਤਮਾ ਤੱਕ ਜਾਣ ਦਾ ਯਤਨ ਕਰਦੇ ਨੇ ਪਰ ਗੁਰੂ ਅਰਜਨ ਦੇਵ ਜੀ ਦਾ ਇੱਕ ਬੜਾ ਪਿਆਰਾ ਫਿਕਰਾ ਹੈ ਉਹ ਕਹਿੰਦੇ ਨੇ ਨਾ ਮੇਰੇ ਕੋਲ ਗਿਆਨ ਦਾ ਸਹਾਰਾ ਹੈ ਨਾ ਮੇਰੇ ਕੋਲ ਧਿਆਨ ਦਾ ਸਹਾਰਾ ਹੈ اور نہ مینو کرما دے اتنے کوئی وشواس ہے کہ میں بڑے سندر کرم کر کے تینو خوش کر لوا، نہ میرے کو بہتی جانکاری، نہ میرے بچ دھیان لاؤن دی اکاگرتا، پھر کدے سہارے تے تسی ترے ہو؟ کہن لگے ایک تے گرو کا سہارا، گرو کے چرنا دی آس تے دوسرا نام، گیان دھیان کچھ کرم نہ جانا، یہ تینے چیزاں مینو نہیں آدی، گیان دھیان کچھ کرم نہ جانا، سار نہ جانا تیری، اور سار بارے تے کوئی تے منک دی بدھی کام ہی نہیں کر سکتی، کنا کو وڈا سار دے ارتھ نے وہ انت لب لین، تیرے بارے میں یہ بھی نہیں جاندا بھی تیرے تک کیویں آیا جا سکتا، سار نہ جانا تیری، سب تے وڈا ستگر نانک جن کل راکھی میری، صرف گرو راہی انہوں جانیا جا سکتا ہے، اور کوئی رستہ نہیں ہے، اس لیے حضور کہیں دے نام ہی وہ جیون دا ایک سہارا ہے، اور پھر اگے یہ تو اور اگلی دشا کہہ دیتی، کہن لگے ہم مورخ کچھو نہ جان خا، اے نام جپ کے بھی تو اپنے جیون دوران اندر اے دھیان رکھ کہ میری جانکاری دے آدھار تے میں اُدے تک نہیں جا سکتا، میرے اندر صرف مورکھتا ہے، پاو میرے کوئی سوچ سمجھ اور اس طرح دا ٹانگ نہیں جدے رائی میں نام بھی جپ سکا، ایک طرح دا بچپن، ایک طرح دا چھوٹا پن، ایک طرح دی ہومے تو رہت جیون دی تارا جڑی ہے، کہن لگے مورکھ، مورکھ دا ارتھ ہوندا جڑا کچھ بھی نہ جاندا ہوئے، اپنے آپ نو بالکل مورکھ سمجھ، بالکل نتانا سمجھ، بالکل طاقت تو رہت سمجھ، تیرے بچ کوئی سمرتا نہیں کہ تُو او دے اس اینے اچھی اوستھا نو جان سکے، اور سارے جپجی صاحب دے وچ تقریباً جیڑیاں 25 پوڑیاں نے 38 دے وچوں اونا ساریاں دا سار تت اے ہے کہ انت نہ صفتی، کہن نہ انت، انت نہ کرنا دین نہ انت، او دا کوئی انت نہیں، نہ کوئی صفت کر کے او دا انت پا سکدا، نہ او دے چلت جیڑے نے کرنے نے، او دے جیڑے چوج نے اونا بارے کوئی انت لب سکدا، انت نہ صفتی، کہن نہ انت، انت نہ کرنا دین نہ انت، وہ کنا کو دے جا رہا ہے دا بھی کوئی انت نہیں ہے، سنبھال کر رہا ہے، انت نہ ویکھن، وہ کنے لوکاں نو ایکو بار ویکھ رہا ہے اے دا بھی کوئی انت نہیں، ہر ایک ویکتی نو اندروں ویکھ رہا ہے، ہر ایک ویکتی نو باہروں دیکھ رہا ہے، کروڑا جیو نے، جیو جنت نے، جل وچ نے، تھل وچ نے، آکاش وچ، کئی تھاواں تے نے، ایک ایک جیو نو ویکھ رہا تے ایک ایک دی سنبھال کر رہا ہے، اے او دا انت تو پرے سارا، انت نہ کرنا ہے، دین نہ انت، انت نہ ویکھن، سنن نہ انت، کنے لوگ او دے اگے ارداس کر دے، کنے لوگ آندے نے او دے اگے، اور اپنی اپنی گل کہن والے نے وکری وکری، اور ایک ایک ویکتی دی او ایک ایک گل ساریاں دی سنن والا، سنن نہ انت، انت نہ جاپے، کیا من منت، او دے من دے وچ کی صلاح ہے، انہیں کی کرنا ہے، اے دے بارے بھی کوئی انت نہیں جانیا جا سکتا، اس لیے حضور کہندے ایڈے وشال وڈے پرماتما دے اگے صرف تے صرف ارداس ہی کم کر سکدی ہے، اس لیے ارداس کر کے ہم مورکھ کچھو نہ جان ہاں، کب پاوے پارو، کیڑے طریقے نال تیرا پارلا پاسا لبھیے پاو، تیرا انت نہیں لبیا جا سکتا، جن نانک ہر کا داس ہے، تم اپنے آپ نو داس سمجھ، اور داس بھی ایک وڈی چیز ہے، کہن لگے ہر داس پنہارو، پنہارو دا ارتھ ہے پانی ہار ہونا، پانی پرن والا، سیوک بن جانا، داس بنن دے سمرتھ، اینا بھی تو انکار پیدا نہ کر کے میں داس ہوں، تو او دے داس دا بھی داس بن، کیونکہ داس بھی ایک بڑی وڈی اوستھا ہے، داس ہونا بڑی اوکھی گل ہے، اس لیے تو داساں دا داس ہو جا، اینی نمرتا وچ، اینی نرمانتا وچ چلا جا، ساری اس پوڑی دے وچ دھن گرو رام داس سچے پاتشاہ جویں کہ اپنی ساری بانی دے دوران ای اپدیش کردے نے، کیونکہ ایک ایک پل بعد ہنکار تے کھڑا ہوندا ہی ہے ہر ایک چیز دے وچوں، کیونکہ یہ دیرگ روگ ہے، پرانا ہے، اس لیے گرو صاحب نے اج دے شنت دے وچ ایک پاسے परमात्मा की बेअंतता दर्शाई कि बहुत वड्डा है, परे तो परे है, उच्चे तो उच्चा है, ते दूसरे पासे साड़ी बिल्कुल नवीनता दर्शाई है। हुण इह ख्याल रखना, एक पासे एक महानता वाला है, एक पासे एक निवानता वाला बिल्कुल नीवा है। उन्हां दे विच कोई चाहीदा जिहड़ा उच्चे नूं भी जाणदा होवे ते नीवे नूं, सिद्धा तां जोड़ नहीं हो सकदा। एक दा ते अंत ही कोई नहीं ते एक बिल्कुल तनिक छोटा बिल्कुल मूर्ख है, उहनूं कोई समझ ही नहीं है। दोवां दा आपस विच जोड़ किवें बणे? गुरु साहिब इहनूं कहिंदे, तूं सुल्तान कहां हो मियां। सुल्तान दा अर्थ है बादशाह, मियां दा अर्थ है चौधरी, एक छोटे जिहे पिंड दा मालिक। सतगुरु कहिंदे ने कोई व्यक्ति उहनूं कहिण दा यतन भी करे ते सिर्फ इन्ना कु कह सकेगा कि जिवें एक बहुत वड्डे देश दे बादशाह नूं कोई चौधरी कह दे, भई तुसीं चौधरी साहब, मनुख कोल इन्नी कु समझ है, उह जिन्नी कु वड्याई उहदी करेगा उह वड्याई भी छोटी पै जाएगी, अध विच रह जाएगी। और इस सारे शंत दे विच गुरु साहिब ने वड्याई करन तों रोकिया नहीं, वड्याई तां कर पर नाल इह समझ भी इह वड्याई तूं इस तरह कर रहा जिवें बड़े वड्डे समुंदर विचों तैनूं इक बूंद दिस रही है ते बूंद बारी कह रहा, बाकी सारे दा सारा समुंदर उसे तरह भरिया होया, उहदे बारे तूं कुछ नहीं जाणदा। सारे शंत दा भाव अर्थ इह है जिहड़ा कि चार पंक्तियां दा है। गुरु रामदास कहना चाहते ने कि साडे अंदर उहदी उस्तत करदिआं, उहदी वड्याई करदिआं, उहदे चरणां दे नाल जुड़दिआं किते अहंकार दी बिरती पैदा ना होवे और निर्माण होके उहनूं वड्डा समझ के अपनी समझ नूं छोटा समझ के मनुख जीवे, तां कि इह रस्ता प्रवान हो सके। आओ एक दो मिनट वास्ते गुरु चरणां नाल जुड़िए, सारिआं ने कृपा करनी। वाहे गुरु, वाहे गुरु, वाहे गुरु, वाहे गुरु,
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 वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु,
वाहे गुरु, वाहे गुरु,
वाहे गुरु, वाहे गुरु, वाहे गुरु, वाहे गुरु,
वाहे गुरु, वाहे गुरु, वाहे गुरु,
वाहे गुरु, वाहे गुरु, वाहे गुरु, वाहे गुरु,
वाहे गुरु, वाहे गुरु,
वाहे गुरु, वाहे गुरु,
वाहे गुरु, वाहे गुरु,
वाहे गुरु, वाहे गुरु, वाहे गुरु, वाहे गुरु,
वाहे गुरु, वाहे
वाहे गुरु, वाहे गुरु, वाहे गुरु, वाहे गुरु,
वाहे गुरु,
वाहे गुरु, वाहे गुरु, इनियां बेनतियां प्रवान करनियां, सतगुरु कृपा करन, अपने दरों घरों चढ़दियां कला बख्शिश करन। समूह संगतां दा बहुत बहुत धन्नवाद। अगला प्रोग्राम भाई साहब हुण आप जी नूं दसणगे। ਪਤੇ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।